मन मन न खिलइए संत दर्श मस्तक चखलाव है जस गोविंद नित करण सुनाव है संत दर्श मस्तक चखलाव है।
वाहिगुरु जी का खालसा वाहिगुरु जी की फतेह। ਕ੍ਰਿਤ ਨਿਵਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰਮੁਖ ਪਿਆਰੇ ਸਤਸੰਗੀ ਜਨੋ ਗੁਰੂ ਨਾਨਕ ਪਿਤਾ ਮਹਾਰਾਜ ਜੀ ਦੇ ਦਰ ਘਰ ਦੀ ਸਿਫਤ ਤੋਂ ਸਲਾਹ ਕੌਮ ਦੇ ਮਹਾਨ ਕੀਰਤਨੀ ਪਾਤਸ਼ਾਹ ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ ਵਾਲੇ ਤਿੰਨਾਂ ਦੀ ਰਚਨਾ ਤੋਂ ਅੱਜ ਦੇ ਦੀਵਾਨ ਅੰਦਰ ਆਪਾਂ ਕੀਰਤਨ ਦਾ ਆਨੰਦ ਮਾਣਿਆ ਹੈ। ਸਤਿਗੁਰੂ ਜੀ ਦੀ ਵਿਸ਼ੇਸ਼ ਕਿਰਪਾ ਹੈ, ਮਹਾਂਪੁਰਖਾਂ ਦੀਆਂ ਅਸੀਸਾਂ ਹਨ, ਗੁਰੂ ਕੀ ਬਾਣੀ ਦਾ ਸਤਿਗੁਰੂ ਦੀ ਮਿਹਰ ਨਾਲ ਬਹੁਤ ਪਿਆਰ ਨਾਲ ਕੀਰਤਨ ਕਰਦੇ ਹਨ। ਆਓ ਗੁਰੂ ਸਵਾਰਿਓ, ਸਤਿਗੁਰੂ ਜੀ ਕਾ ਬਚਨ ਰਾਮ ਜਨਾ ਕੋ ਰਾਮ ਭਰੋਸਾ, ਨਾਮ ਜਪਤ ਸਾ ਮਿਟਿਓ ਅੰਦੇਸਾ। ਇੱਕ ਭਰੋਸਾ ਵੀ ਹੋਵੇ ਵਾਹਿਗੁਰੂ ਤੇ, ਦੂਸਰਾ ਭਰੋਸੇ ਨਾਲ ਨਾਮ ਜਪੀਏ ਸਾਹਿਬ ਕਹਿੰਦੇ ਹਰ ਪ੍ਰਕਾਰ ਦੇ ਅੰਦੇਸ਼ੇ ਚਿੰਤਾ ਮਿਟ ਜਾਂਦੀ। ਕਈ ਵਾਰ ਭਰੋਸਾ ਹੁੰਦਾ ਹੈ ਤੇ ਮਨੁੱਖ ਨਾਮ ਨਹੀਂ ਜਪਦਾ, ਕਈ ਵਾਰ ਨਾਮ ਜਪੀ ਜਾਤਿਆ ਪਰ ਪ੍ਰਤੀਤ ਕੋਈ ਨਹੀਂ ਕਰਦਾ ਕਿ ਵਾਹਿਗੁਰੂ ਕੁਝ ਕਰੇਗਾ ਕਿ ਨਹੀਂ। ਜਦੋਂ ਦੋਨਾਂ ਚੀਜ਼ਾਂ ਦਾ ਸੁਮੇਲ ਹੁੰਦਾ ਹੈ ਤੇ ਸਤਿਗੁਰੂ ਜੀ ਆਖਦੇ ਚਿੰਤਾ ਤੇ ਫਿਕਰ ਮਿਟਦੇ ਹਨ। ਆਪਾਂ ਕੱਲ ਇੱਕ ਪ੍ਰਸੰਗ ਪ੍ਰਾਰੰਭ ਕੀਤਾ ਸੀ, ਉਹਨੂੰ ਆਪਣੀ ਸਿਮਰਤੀ ਵਿਚ ਲਿਆਓ। ਸਤਿਗੁਰੂ ਜੀ ਨੇ ਬਚਨ ਕੀਤਾ ਸੀ ਤਿੰਨ ਤਰ੍ਹਾਂ ਦੇ ਤਪ ਹੁੰਦੇ ਨੇ, ਪੁੱਛਿਆ ਸੀ ਨਾ ਵਾਹਿਗੁਰੂ ਵਿਚ ਅਭੇਦ ਕੌਣ ਦੀ ਜੁਗਤੀ। ਇਹ ਜੁਗਤੀ ਗੁਰੂ ਕੇ ਪਿਆਰੇ ਸਤਿਗੁਰੂ ਜੀ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਇੱਕ ਪੰਨੇ ਤੇ ਜੁਗਤੀਆਂ ਢੰਗ ਤਰੀਕੇ ਦੱਸਦੇ ਨੇ, ਪਰ ਇਹ ਸੁਣਦਾ ਇਸ ਵਿਰਲੇ ਨੂੰ ਕਹਿ ਉਹ ਢੰਗ ਤਰੀਕਾ ਜੁਗਤੀ ਸੁਣ ਕੇ ਵੀ ਨਹੀਂ ਸੁਣਦਾ ਇਸ ਮਨ ਨੂੰ, ਪਰ ਜਿਨ੍ਹਾਂ ਦੀ ਕਿਰਪਾ ਹੋਵੇ ਇੱਕੋ ਵਾਰ ਤੇ ਸੁਣ ਕੇ ਉਹ ਸਭੋ ਕੁਛ ਪ੍ਰਾਪਤੀ ਦੇ ਰਾਹ ਤੇ ਤੁਰ ਕੇ ਪ੍ਰਾਪਤ ਕਰਦੇ ਹਨ। ਕਦੇ ਇਹ ਨੀ ਮਨ ਵਿਚ ਖਿਆਲ ਆਉਣ ਦੇਣਾ ਉਹ ਹੋਰ ਹੋਣਗੀਆਂ ਰੂਹਾਂ, ਉਹ ਤੁਹਾਡੇ ਵਿਚੋਂ ਹੀ ਨੇ, ਤੁਸੀਂ ਹੀ ਹੋ ਜਿਹਨੂੰ ਸਤਿਗੁਰੂ ਜੀ ਨੇ ਇਸ ਦਰ ਤੇ ਲੈ ਆਂਦਾ। ਉਹਦਾ ਤਰਸ ਉਹਨੇ ਸਾਡੀ ਬਾਂਹ ਪਕੜੀਏ ਤੇ ਅਸੀਂ ਆਇਆ, ਸਤਿਗੁਰੂ ਮਿਹਰ ਕਰੇ ਅਸੀਂ ਅੰਦਰੋਂ ਸੁਚੇਤ ਹੋਣਾ ਹੈ। ਮੈਂ ਬੇਨਤੀ ਕਰ ਅਸਾਂ ਇੱਕ ਇੱਕ ਸ਼ਬਦ ਦੇ ਅੰਦਰ ਜੁਗਤੀਆਂ ਕਣ ਢੰਗ ਤਰੀਕੇ ਕਣ ਪਰਮਾਤਮਾ ਦੇ ਮਿਲਾਪ ਦੇ ਮਹਾਰਾਜ ਜੀ ਦੇ ਰਸਤੇ ਤੇ ਤੁਰਨ ਦੇ। ਪਰ ਇੱਥੇ ਹੁਣ ਤਿੰਨ ਬਚਨ ਸਨ, ਭਈ ਤਾਮਸੀ ਤਪ ਕਰੀਏ ਕਾਮਨਾ ਅਧੀਨ ਤੇ ਚਾਹੇ ਨਿਸ਼ਕਾਮ ਹੋ ਕੇ, ਉਹਦੇ ਨਾਲ ਰਿਧੀਆਂ ਸਿਧੀਆਂ ਆਉਣਗੀਆਂ, ਮਨ ਦੇ ਅੰਦਰ ਕੁਝ ਸਮੇਂ ਲਈ ਸ਼ੁੱਧਤਾ ਆਏਗੀ, ਪਰ ਨਵਾਂ ਅਹੰਕਾਰ ਆ ਕੇ ਦੁਬਾਰੇਗਾ, ਉਹ ਚ ਰੁਕੇ ਰਹਾਂਗੇ। ਪਰ ਅਗਲਾ ਸਤਿਗੁਰੂ ਕਹਿੰਦੇ ਦੋ ਤਰ੍ਹਾਂ ਦੇ ਤਪ ਸਿੱਖ ਨੇ ਕਰਨੇ ਕਾਰਨ ਉਹਨਾਂ ਦੇ ਅਰਥ ਨਾ ਇੱਕੋ ਹੀ ਰੱਖੇ ਨੇ, ਰਜੋ ਗੁਣ ਤਪ ਕਰਨਾ ਤੇ ਸਤੋ ਗੁਣ। ਪਰ ਪਿਆਰੂ ਉਹਨਾਂ ਦੇ ਅੰਦਰ ਦੀ ਤਾਸੀਰ ਬਦਲ ਦਿੱਤੀ, ਜਿਵੇਂ ਸਤਿਗੁਰੂ ਨੂੰ ਬਚਨ ਕੀਤੇ ਭਾਈ ਜੰਜੂ ਦੀ ਨੀ ਅਸੀਂ ਗੱਲ ਕਰਦੇ ਤੁਸੀਂ ਪਹਿਨੋ ਕੇ ਨਾ, ਪਰ ਉਹਦੇ ਨਾਲ ਦਇਆ ਦੀ ਕਪਾਹ ਸੰਤੋਖ ਦਾ ਸੂਤ, ਜਗ ਤੇ ਸਤ ਅੰਦਰ ਗੁਣ ਚਾਹੀਦੇ ਨੇ। ਇਸੇ ਤਰ੍ਹਾਂ ਸਤਿਗੁਰੂ ਕੱਲ ਮੇਲ ਕਰ ਰਹੇ ਸਨ, ਅਸਾਂ ਨੇ ਰਜੋ ਗੁਣ ਦਾ ਅਰਥ ਰਾਜਸੀ ਹੁਕਮ ਕਰਕੇ ਆਪਣੇ ਮਨ ਨੂੰ ਕਿਵੇਂ ਰੋਕਣਾ ਹੈ ਬੁਰੇ ਕਰਮਾਂ ਤੋਂ, ਵਿਚਾਰਾਂ ਚੱਲ ਰਹੀਆਂ ਸਨ ਕਿਵੇਂ ਅੱਖਾਂ ਨਾਲ ਇਹ ਜ਼ੋਰ ਦੇ ਕੇ ਇਹਨਾਂ ਨੂੰ ਪਰਾਇ ਰੂਪ ਤੱਪਣ ਤੋਂ ਰੋਕਣਾ, ਕੰਨਾਂ ਨੂੰ ਨਿੰਦਾ ਸੁਣਨ ਤੋਂ ਰੋਕਣਾ ਹੈ, ਗੁਰੂ ਤੇ ਪਿਆਰੇ ਪੈਰਾਂ ਨੂੰ ਉਸ ਸੰਗਤ ਵਿੱਚ ਜਾਣ ਤੋਂ ਰੋਕਣਾ, ਮਨ ਨੂੰ ਕੁਕਰਮਾਂ ਬਾਰ ਸੋਚਣ ਤੋਂ ਰੋਕਣਾ। ਇਹ ਛੋਟਾ ਆਪਾਂ ਵਿਚਾਰ ਕਰ ਰਹੇ ਸੀ ਤੇ ਸਮਾਂ ਹੋ ਗਿਆ ਸੀ। ਉਸ ਹੁਣ ਅੱਗੋ ਅਗਲਾ ਬਚਨ ਭਾਈ ਸਾਹਿਬ ਜੀ ਦੀ ਰਚਨਾ ਤੋਂ ਪਿਆਰ ਨਾਲ ਸਰਵਣ ਕਰੋ ਤੇ ਨਾਲ ਵਿਚਾਰ ਕਰੀਏ ਸਤਿਗੁਰੂ ਉਹਨਾਂ ਤੇ ਵੀ ਕਿਰਪਾ ਕੀਤੀ, ਅੱਜ ਸਾਡੇ ਤੇ ਵੀ ਕਿਰਪਾ ਕਰੋ। ਅਸੀਂ ਵੀ ਜਾਣਦਿਆਂ ਸਾਡਾ ਮਿਲਾਪ ਹੋਵੇ, ਅਸੀਂ ਆਪਣੇ ਇਸ ਮਨ ਨੂੰ ਕਿਵੇਂ ਮਨਾ ਸਕੀਏ। ਸੁਣੋ ਪਿਆਰ ਨਾਲ ਜੇ
ਸੰਤ ਦਰਸ਼ ਮਸਤਕ ਚਖਲਾਵ ਹੈ, ਜਸ ਗੋਬਿੰਦ ਨਿਤ ਕਰਨ ਸੁਣਾਵ ਹੈ।
ਸਤਿਗੁਰੂ ਜੀ ਦਾ ਹੁਕਮ ਏ ਸਦਾ ਹੀ ਯਤਨ ਕਰਨਾ ਏ, ਸੰਤ ਜਨ ਰੱਬ ਦੇ ਪਿਆਰਤਾ ਦੀ ਚਰਨ ਧੂੜ ਆਪਣੀ ਮਸਤਕ ਤੇ ਲਾਂਦੇ ਰਹੀਏ। ਉਹ ਚਰਨ ਧੂੜ ਆਪ ਨਹੀਂ ਮਿਲਦੀ, ਮਾਇਆ ਮਿਲ ਸਕਦੀ ਕਹਿ ਲੋਕ ਮਿਲ ਸਕਦੇ ਨੇ, ਪਰ ਮਹਾਂਪੁਰਖਾਂ ਦੀ ਅਸੰਗਤ ਦੀ ਧੂੜ ਵਾਹਿਗੁਰੂ ਦੇ ਪਿਆਰਤਾ ਦੀ ਇਹਦੇ ਲਈ ਭਾਗ ਚਾਹੀਦੇ ਨੇ। ਧੂੜ ਤਿੰਨਾ ਕੀ ਜੇ ਮਿਲੈ ਜੀ ਕਹੋ, ਇਹ ਦੇਵਨਾ ਬਚਨ ਕਿੰਨਾ ਬਾਰੇ ਜਿਨ ਕੇ ਚੋਲੇ ਰਤੜੇ ਪਿਆਰੇ ਤੰਤ ਤਿੰਨਾ ਕੇ ਪਾਸ। ਅੱਗੇ ਜਿਹੜਾ ਜੇ ਸ਼ਬਦ ਮਤਲਬ ਸਾਰਿਆਂ ਦੇ ਭਾਗਾਂ ਵਿਚ ਨਹੀਂ, ਕਹਿੰਦੇ ਧੂੜ ਤਿੰਨਾ ਕੀ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ ਜੇ ਮਿਲੇ ਤੇ ਲਾਲ ਹਵੇ। ਪੁੱਛਿਆ ਉਹਨਾਂ ਦੀ ਧੂੜ ਕਿਉਂ ਲਾ ਕੇ ਮਸਤਕ ਤੇ, ਕਹਿੰਦੇ ਨਿਰੰਕਾਰ ਤੂੰ ਸੋਚਦਾ ਆਕਾਸ਼ ਵਿਚ ਹੋਏਗਾ, ਨਹੀਂ ਰੱਬ ਦੇ ਪਿਆਰਿਆਂ ਦੇ ਕੋਲ ਹੀ ਕਿਧਰੇ ਖਲੋਤਾ ਹੁੰਦਾ ਹੀ ਤੂੰ ਉਹਦੀ ਚਰਨ ਧੂੜ ਲੈ ਲਏ, ਉਹਦੀ ਆਪਣੀ ਧੂੜ ਹੋਵੇਗੀ। ਖਾਲਸਾ ਜੀ ਦੀ ਵਾਰ ਦੇ ਅੰਦਰ ਸਤਿਗੁਰੂ ਜੀ ਇਹ ਕਿਰਪਾ ਕਰਕੇ ਬਚਨ ਕਹਿੰਦੇ ਨੇ ਭਾਵਾਂ ਨਾਲ ਮਿਲਦੀ ਏ ਤੇ ਭਾਵ ਜਗਾਉਣ ਵਾਸਤੇ ਵੀ ਕੋਈ ਚੜਨ ਤੋੜੇ। ਸਤਿਗੁਰੂ ਕਹਿੰਦੇ ਮਨ ਮੰਨੇ ਨਾ ਮੰਨੇ ਸਾਧ ਸੰਗਤ ਵਿਚ ਇਕ ਟਾਈਮ ਤਾਂ ਆਇਆ ਕਰੀਏ। ਪਿਆਰੇ ਹੋ ਭਾਵੇਂ ਘਰਾਂ ਸਾਡੇ ਕੋਲ ਕਈ ਸਾਧਨ ਹਨ ਗੁਰੂ ਕੇ ਬਚਨ ਸੁਣਨ ਦੇ, ਪਰ ਜਿਹੜੇ ਸਤਿਗੁਰੂ ਦੀ ਹਜ਼ੂਰੀ ਵਿਚ ਆ ਕੇ ਗੁਰੂ ਕੀ ਸੰਗਤ ਵਿਚ ਬੈਠ ਕੇ ਕਲਾ ਵਰਤਣੀ ਏ, ਉਹ ਪਿਆਰੇ ਘਰਾਂ ਵਿਚ ਬੈਠ ਕੇ ਨਹੀਂ ਵਰਤਦੇ। ਕਿਉਂਕਿ ਇਸ ਗੱਲ ਨੂੰ ਥੋੜਾ ਵਿਚਾਰਿਆ ਜੇ, ਆਪ ਜੀ ਕਰਮਾਂ ਪਾਤਾਂ ਵਾਲੇ ਹੋ, ਦੂਰ ਨੇੜੇ ਬੈਠੀ ਵੀ ਸੰਗਤ ਸਤਿਗੁਰੂ ਜੀ ਦੀ ਸੁਰਤੀ ਨਾਲ ਦਰਸ਼ਨ ਕਰ ਰਹੀ ਏ, ਪਰ ਮੈਂ ਕੁਛ ਹੋਰ ਸੰਬੰਧ ਵਿਚ ਬੇਨਤੀ ਕਰਦਾ ਪੱਖ ਤੋਂ। ਕਈ ਵਾਰ ਹੋਰ ਹੋਈਦਾ ਨੇੜੇ ਸਾਧਨ ਵੀ ਹੁੰਦੇ ਕਾਰਨ ਮਨ ਕਹਿੰਦਾ ਨਹੀਂ ਗੱਲ ਹੀ ਸੁਣੀ ਹੈ ਨਾ, ਕੀਰਤਨ ਕਥਾ ਸੁਣਨਾ ਚਲੋ ਇੱਥੇ ਸੁਣ ਲਓ, ਬਿਲਕੁਲ ਠੀਕ ਹੈ ਸੁਣਿਆ ਜਾ ਸਕਦਾ ਏ, ਪਰ ਇਹ ਮੈਂ ਪਹਿਲੇ ਦਿਨ ਤੋਂ ਤੁਹਾਡੇ ਨਾਲ ਕਈ ਵਾਰ ਇਹ ਸ਼ਬਦ ਦੁਹਰਾ ਚੁੱਕਾ ਵਾ। ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਕੱਲਾ ਗਿਆਨ ਦੇਣ ਵਾਸਤੇ ਨਹੀਂ ਹੈ, ਇਹਦੇ ਹੋਰ ਵੀ ਤੇ ਕਈ ਤਰੀਕੇ ਨੇ, ਨਹੀਂ ਇਹ ਚ ਵੱਖਰੀ ਕੋ ਵੱਡੀ ਚੀਜ਼ ਮਿਲਦੀ ਹੋ ਕਿਹੜੇ, ਜਿਹੜੀ ਸੰਗਤ ਵਿਚ ਬੈਠ ਕੇ ਗੁਰੂ ਕੇ ਪਿਆਰਿਓ ਜਿਹੜੀਆਂ ਤਰੰਗਾਂ ਉੱਠਦੀਆਂ ਨੇ, ਜਿਹੜੇ ਤੁਹਾਡੇ ਸਮੇਤ ਦੇ ਵਿੱਚੋਂ ਮਨ ਦਾ ਟਿਕਾਓ ਬਣਦਾ ਏ ਸਤਿਗੁਰੂ ਕੇ ਦਰਸ਼ਨ। ਕਦੇ ਸੰਗਤ ਰਲ ਕੇ ਬੋਲਦੀ ਕੋਈ ਗੁਰਬਾਣੀ ਦੀ ਪੰਕਤੀ, ਕਦੇ ਗੁਰੂ ਕੇ ਪਿਆਰਿਓ ਕਿਸੇ ਰੂਹ ਤੇ ਬੈਠੇ ਦੇ ਸਦਕਾ ਸਾਰਿਆਂ ਦੇ ਅੰਦਰ ਟਿਕ ਜਾਂਦੇ ਨੇ, ਉਹ ਚੀਜ਼ਾਂ ਸੰਗਤ ਵਿਚ ਆ ਕੇ ਮਿਲਦੀਆਂ ਨੇ ਪਿਆਰਿਓ, ਘਰਾਂ ਚ ਨੀ ਮਿਲਦੀਆਂ। ਸਤਿਗੁਰੂ ਕਿਰਪਾ ਕਰਨ ਪਾਤਸ਼ਾਹ ਉਦਮ ਬਖਸ਼ਣ, ਮਨ ਦੀ ਨੀ ਸੁਣਨੀ, ਮਨ ਨੂੰ ਮਨਾਉਣ ਦੀ ਗੱਲ ਚੱਲ ਰਹੀ ਏ। ਸਾਰੀ ਦੁਨੀਆਂ ਕੁਝ ਵੀ ਕਰੇਗੀ ਆਖ ਕੇ ਮਨ ਨਾਲ ਸਲਾਹ ਕਰਾਂਗੇ, ਨਹੀਂ ਮਨ ਦੇ ਉਲਟ ਚੱਲਣਾ, ਮਨ ਨਾਲ ਥੋੜੀ ਸਲਾਹ ਕਰਨੀ, ਕੋਈ ਤੇ ਰੁਕਾਵਟ ਰੱਬ ਦੇ ਰਾਹ ਵਿਚ। ਮਨ ਬਣਿਆ ਦੁਨੀਆਂ ਲਈ, ਦੁਨੀਆਂ ਵੱਲ ਕੁਝ ਕਰਨਾ ਹੋਏ ਤੇ ਇਸ ਮਨ ਨੂੰ ਪੁੱਛੋ ਰੱਬ ਦੇ ਰਾਹ ਤੇ, ਤਾਂ ਸਾਹਿਬ ਕਹਿੰਦੇ ਨੂੰ ਵੇਚ ਹੀ ਛੱਡੋ, ਖਾ ਰੱਬ ਕੋਲ ਰੱਖਣਾ ਹੀ ਨਹੀਂ ਆਪਾਂ ਨੂੰ। ਮਨ ਵੇਚਿਆ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰ ਤਰਾਸ, ਇਹ ਬੜਾ ਛੋਟਾ ਜਿਹਾ ਤੇ ਰੱਬ ਤੋਂ ਤੋੜਨ ਵਾਲੀਆਂ ਗੱਲਾਂ ਕਰਦਾ। ਕਿਵੇਂ ਜੇ ਤਾਂ ਕਿਸੇ ਮਾਇਆ ਦੀ ਗੱਲ ਹੋਵੇ ਤੇ ਅੱਧੀ ਰਾਤੀ ਵੀ ਕਹੇਗਾ ਫਿਰ ਕੀ ਵਰਤ ਪੈਂਦਾ, ਪਾ ਉੱਠ ਕੇ ਤੁਰਦੇ 2 ਵਜੇ ਜੇ ਮਿਲਦਾ ਲੋੜ ਜਾਂ ਕੋਈ ਕੰਮ ਮਿਲਦਾ ਏ ਕੋਈ ਜੋਬ ਮਿਲਦੀ ਚਲੀਏ। ਪਰ ਜੇਕਰ ਆਰਾਮ ਵੀ ਕੀਤਾ ਹੋਵੇ, ਜੇ ਆਖੀਏ ਸਿਮਰਨ ਲਈ ਉੱਠਣਾ ਤੇ ਕਹਿੰਦਾ ਰੱਬ ਕਿਧਰੇ ਭੱਜ ਚੱਲਿਆ, ਸੂਰਜ ਚੜੇ ਵੀ ਤਾਂ ਰੱਬ ਵਾਹਿਗੁਰੂ ਵਾਹਿਗੁਰੂ ਕਾਲੀ ਲਾਂਗੇ ਨਾ, ਇਹ ਜੇ ਇਹਦੀਆਂ ਸ਼ਰਾਰਤਾਂ ਮੰਨਦੀਆਂ ਜਾਂ ਉਹਨੂੰ ਕੱਲ ਤੇ ਸੁੱਟੇਗਾ। ਤਾਂ ਸਾਹਿਬ ਕਹਿੰਦੇ ਨਾ ਚੰਗਿਆਈ ਆਲ ਕਰੇ ਬੁਰਿਆਈ ਕੋਏ ਸ਼ੇਰ ਜਾਂ ਖਜੂਰ ਕਹਿੰਦੇ ਬੁਰੇ ਕਾਮ ਕੋ ਊਟ ਕਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ। ਰੱਬ ਜੀ ਦੀ ਗੱਲ ਆਵੇ ਤੇ ਸੁਸਤੀ ਪਾਏਗਾ। ਅੱਗੇ ਵੇਖਾਂਗੇ ਮਨ ਪਾਰ ਬਚਨ ਹੋਣ ਇਹਨੇ ਸ਼ਾਂਤੀ ਗੁਣਾ ਚ ਅਜੇ ਵੀ ਇਹਦੀ ਸੁਣਨੀ ਨੀ ਇਹਨੂੰ ਸੁਣਾਣੀ ਆਪਣੇ ਮਨ ਨੂੰ ਇਹਦੇ ਉਲਟ ਚੱਲਣਾ ਏ। ਸਹਿਜ ਕਹਿੰਦੇ ਗੁਰੂ ਦਾ ਹੁਕਮ ਇਹਨੂੰ ਮਨਾਣਾ ਆਪਣੇ ਵੱਲੋਂ ਨੀ ਕੁਝ ਕਹਿਣਾ ਤੁਹਾਡੀ ਸਾਡੀ ਮਨ ਇਹ ਵੀ ਖਿੱਚੇ ਵੇ ਸੱਚੇ ਪਾਤਸ਼ਾਹ ਦਾ ਹੁਕਮ ਮਨਾਤਾ ਜਾ ਸਕਦਾ ਹੈ। ਇੱਕ ਤੇ ਕਹਿੰਦੇ ਨੇ ਸੰਤ ਜਨਾਂ ਦੇ ਚਰਨ ਧੂੜ ਦਾਣੀ ਉਹਦੇ ਨਾਲ ਗੋਬਿੰਦ ਦੇ ਗੁਣ ਜਿਹੜੇ ਕਨ ਉਹਨਾਂ ਨੂੰ ਗੁਰੂ ਗੋਬਿੰਦ ਗੁਰੂ ਪਰਮੇਸ਼ਰ ਜੀ ਦੇ ਗੁਣ ਸਦਾ ਹੀ ਗੁੰਮਦੇ ਰਹਿਣਾ ਕਿਸੇ ਨਾ ਕਿਸੇ ਤਰੀਕੇ ਨਾਲ। ਇੱਕ ਤਾਂ ਨਾ ਨਿਤਨੇਮ ਕਰਨਾ ਉਹ ਕਰਨਾ ਹੀ ਕਰਨਾ ਏ ਸਿਮਰਨ ਕਰਨਾ ਹੀ ਏ ਕੋਈ ਤਰੀਕੇ ਨਾਲ ਉਹਦੇ ਸ਼ੁਕਰਾਂ ਦੀ ਕੋਈ ਗੱਲ ਛੇੜ ਲਈ ਕੋਈ ਪੰਕਤੀ ਗਾਣੀ ਸ਼ੁਰੂ ਕਰ ਦਿੱਤੇ ਉਹਦੇ ਗੁਣ ਸਾਡੇ ਅੰਦਰ ਉਚਲਦੇ ਰਹਿਣਗੇ ਜਿੱਥੇ ਉਹਦੀ ਯਾਦ ਦੇ ਪੋਚੇ ਉਹ ਆਪ ਹੀ ਖਾਜ ਪੋਤਾ ਕਰਦਾ ਹੈ। ਜਦੋਂ ਦੀ ਮਿਹਰ ਹੋਵੇ ਉਹ ਦਿਖਾਉਂਦਾ ਕਹਿ
ਰਸ ਨਾਮ ਅਸਤ ਨਾਮ ਬਕਾ ਬੋਰੈ ਸਿਫਤ ਪਰਮੇਸ਼ਰ ਮਹਿਜਤ ਜੋਰ ਹੈ।
ਕਹਿਣ ਲੱਗੇ ਇਹ ਜਿਹੜੀ ਰਸਨਾ ਏ ਨਾ ਇਹਨੂੰ ਝੂਠ ਬੋਲਣ ਤੋਂ ਰੋਕਣਾ ਏ। ਇਹ ਨੀ ਵੀ ਘਰ ਚ ਜਿਵੇਂ ਮਰਜ਼ੀ ਬੋਲੀ ਜਾਈਏ ਤੇ ਗੁਰਦੁਆਰਾ ਸਾਹਿਬ ਨਾ ਝੂਠ ਬੋਲੀਏ। ਨਹੀਂ ਝੂਠ ਪਿਆ ਜੋ ਜਿਸ ਜੀਵ ਨੇ ਬੋਲਣਾ ਉਹਦੇ ਨਾਲ ਕੀ ਫਰਕ ਪੈਂਦਾ ਘਰ ਬੋਲਿਆ ਚਾਹੇ ਗੁਰਦੁਆਰੇ। ਸਤਿਗੁਰੂ ਉੱਥੇ ਵੀ ਸਾਡੇ ਮੁਖ ਤੋਂ ਸੁਣਦੇ ਨੇ ਇੱਥੇ ਵੀ। ਸਾਹਿਬ ਕਹਿੰਦੇ ਇਸ ਰਸਨਾ ਨੂੰ ਸਦਾ ਲਈ ਰੋਕਣਾ ਦੋ ਜੀਵ ਨਹੀਂ ਬਣਾਉਣੇ ਜਿਵੇਂ ਦੁਨੀਆਂ ਵਿਚ ਸਾਨੂੰ ਸਿਖਾਇਆ ਗਿਆ ਏ। ਪ੍ਰਾਹੁਣਿਆਂ ਦੇ ਸਾਹਮਣੇ ਹੋਰ ਤਰ੍ਹਾਂ ਨਾਲ ਪੇਸ਼ ਆਉਣਾ ਉਹਨਾਂ ਤੋਂ ਪਰੇ ਹੋ ਕੇ ਹੋਰ ਤਰ੍ਹਾਂ ਨਾਲ ਜੀਵਨ ਬਤੀਤ ਕਰਨਾ ਪਬਲਿਕ ਦੇ ਸਾਹਮਣੇ ਕੁਝ ਹੋਰ ਜੀਵਨ ਦਿਖਾਉਣਾ ਪਰਦੇ ਪਿੱਛੇ ਕੁਝ ਹੋਰ ਹੋਣਾ। ਸਾਹਿਬ ਕਹਿੰਦੇ ਛੱਡੋ ਇਹਨਾਂ ਕਰਕੇ ਤੇ ਸਾਨੂੰ ਡਰ ਹੁੰਦਾ ਏ ਵੀ ਚਾਰ ਬੰਦੇ ਆ ਗਏ ਇਕਦਮ ਸੰਕੋਚਾਂਗੇ ਆਪਣੇ ਆਪ ਨੂੰ। ਜਦੋਂ ਤੁਸੀਂ ਸਹਿਜ ਸੁਭਾਏ ਗੁਰੂ ਕੇ ਪਿਆਰੇ ਤੁਹਾਡੇ ਕੋਲ ਸਾਚੇ ਭਾਵੇਂ 2 ਲੱਖ ਹੋ ਗਏ ਤੇ ਚਾਹੇ 2 ਆਦਮੀ ਕੌਣ ਕੀ ਫਰਕ ਪਏਗਾ ਉਹਦੇ ਨਾਲ। ਕਿਉਂਕਿ ਜੇਕਰ ਅੰਦਰ ਬਦਲਦਾ ਹੈ ਤੇ ਤਾਂ ਪੜਦੇ ਐ ਕੁਝ ਕਰਦੇ ਪੈਂਦੇ ਨੇ। ਸਹਿਬ ਆਖਦੇ ਨੇ ਇਸ ਜ਼ੁਬਾਨ ਨਾਲ ਇੱਕ ਤਾਂ ਝੂਠ ਨਹੀਂ ਬੋਲਣਾ ਇਸ ਰਸਨਾ ਦੇ ਨਾਲ ਤੇ ਦੂਸਰਾ ਬਚਨ ਗਰੀਬ ਅਨੁਵਾਦ ਪਿਤਾ ਮਹਾਰਾਜ ਜੀ ਦਾ ਏ ਸਿਫਤ ਪਰਮੇਸ਼ਰ ਕੇ ਉਹਦੀਆਂ ਸਿਫਤਾਂ ਕਰਨੀਆਂ ਨੇ। ਜਿੱਥੇ ਵੀ ਮੈਂ ਵੇਖਦਾ ਸੱਜਣ ਚਾਰ ਬਹਿਣਗੇ ਜਾਂ ਤਾਂ ਕਿਸੇ ਨਾ ਕਿਸੇ ਦੁਨੀਆਦਾਰ ਦੀ ਗੱਲ ਛੇੜ ਲੈਣਗੇ ਉਹਦੇ ਕੰਮਾਂ ਨੂੰ ਮਾੜਾ ਜਾਂ ਚੰਗਾ ਕਹਿਣਗੇ। ਜਦੋਂ ਤੁਹਾਡੇ ਕੋਲ ਸਮੇਂ ਵੇਲਾ ਪਿਆਰਿਓ ਉਸ ਵਕਤ ਸਤਿਗੁਰੂ ਦੀ ਗੱਲ ਕਰੋ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਕਿਸੇ ਉਸ ਦੀ ਗੱਲ ਕਰੋ ਉਹਦੇ ਨਾਲ ਵੇਖਾਂਗੇ ਅੰਦਰ ਖੌਲਾ ਫੁੱਲ ਇੱਕ ਨਵਾਂ ਚਾਹ ਚੜੇ ਤਾਂ ਨਾਮ ਜਪਣ ਲਈ। ਅਸੀਂ ਉੱਥੇ ਕੀ ਕਰਦੇ ਹਾਂ ਜਿਨ੍ਹਾਂ ਨੇ ਗੁਸਤਾਖੀਆਂ ਕੀਤੀਆਂ ਬਸ ਉਹਨਾਂ ਕਿਸੇ ਦੀ ਗੱਲ ਛੇੜਾਂਗੇ ਨਾ ਮੁੱਕਣ ਚ ਆਵੇ ਤੇ ਨਾ ਜਾਣ ਛੁੱਟੇ। ਜੋ ਦੁਨੀਆਂ ਭਰਤਾ ਗੰਨ ਦੇ ਘਰੇ ਬੈਠ ਕੇ ਆਪਣੇ ਕੋਲ ਇਕੱਠਾ ਕਰ ਲਿਆ ਇਹ ਕੋਈ ਸਿਆਣਪਾਂ ਦੀ ਗੱਲ ਏ। ਸਾਹਿਬ ਤਾਂ ਕਹਿੰਦੇ ਨੇ ਸ਼ਬਦ ਸਾਖੀ ਸੋ ਸੱਚੇ ਧਾਰ। ਪਿਆਰਿਓ ਘਰ ਸੱਚੇ ਬਣਾ ਕੇ ਕੌਣ ਜਾਂ ਗੁਰੂ ਕੇ ਸ਼ਬਦ ਤੇ ਜਾਂ ਉਹਦੀ ਕੋਈ ਸਾਖੀ ਕਰੀਏ। ਸਾਹਿਬ ਕਹਿੰਦੇ ਉਹਦੀਆਂ ਸਿਫਤਾਂ ਪਰਮੇਸ਼ਰ ਦੀਆਂ ਕਰਦੇ ਰਹੀਏ। ਜੇ ਕਦੇ ਪੁੱਛੋਗੇ ਨਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਰਾਹੀਂ ਸਤਿਗੁਰੂ ਜੀ ਨੂੰ ਸਤਿਗੁਰੂ ਜੀ ਉਹਦੀਆਂ ਸਿਫਤਾਂ ਕਰੀਏ ਤੇ ਕੀ ਹੁੰਦਾ ਜੇ। ਸਾਹਿਬ ਕਹਿੰਦੇ ਜੇ ਸੱਚੀ ਪੁੱਛਦੇ ਹੋ ਨਾ ਜਿਵੇਂ ਦੁਨੀਆਂ ਨਾਲ ਤੁਸੀਂ ਜੋੜ ਜੋੜਨਾ ਹੋਵੇ ਗੁਰੂ ਕੇ ਪਿਆਰਿਓ ਕਈ ਪੰਚਨ ਟੁੱਟੇ ਸਾਰ ਅਗਨੀ ਗੰਢ ਪਾਏ ਲੋਕਾਰ ਗੰਢ ਦਰਥ ਨੂੰ ਜੁੜਨਾ ਕਿਸੇ ਚੀਜ਼ ਨੂੰ ਜੋੜਨਾ ਕਹਿੰਦ ਟੁੱਟ ਜਾਏ ਲੋਹਾ ਟੁੱਟ ਜਾਏ ਉਹਨੂੰ ਜੋੜਨ ਵਾਸਤੇ ਗੁਰੂ ਕੇ ਪਿਆਰਿਓ ਲੋਕਾਰ ਕੋਲ ਜਾਓ ਉਹ ਅੱਗ ਨਾਲ ਉਹਨੂੰ ਜੋੜ ਦੇਗਾ। ਕੱਪੜਾ ਪਾਟ ਜਾਵੇ ਉਹਨੂੰ ਸੂਈ ਧਾਗੇ ਨਾਲ ਤੁਸੀਂ ਜੋੜ ਲਵੋਗੇ। ਸਾਧ ਸੰਗਤ ਜੇ ਕਾਲ ਪੈ ਜਾਵੇ ਤੇ ਉਸ ਕਾਲ ਦੇ ਅੰਦਰ ਰੋਟੀ ਦਾ ਕੋਈ ਪ੍ਰਬੰਧ ਕਰੇ ਤਾਂ ਜੀਵਨ ਮਿਲੇਗਾ। ਸਾਧ ਸੰਗਤ ਸਤਿਗੁਰੂ ਜੀ ਕਿਰਪਾ ਕਰਕੇ ਕਹਿੰਦੇ ਨੇ ਜੇ ਰੱਬ ਦੇ ਘਰ ਨਾਲ ਕੋਈ ਸਾਨੂੰ ਜੋੜ ਸਕਦਾ ਤੇ ਉਹਦੀਆਂ ਸਿਫਤਾਂ ਜੋੜ ਸਕਦੀਆਂ ਨੇ। ਤਰੀਕਾ ਹੀ ਹੋਰ ਕੋਈ ਨਹੀਂ ਤਾਂ ਹੀ ਤੇ ਸਤਿਗੁਰੂ ਕਹਿੰਦੇ ਨੇ ਕਿ ਆਹ ਪਾਤਸ਼ਾਹ ਨੇ ਜਿਹੜੇ ਪਿਆਰੇ ਲੋਕਾਂ ਕੋਲੋਂ ਵੋਟਾਂ ਲੈ ਕੇ ਕੁਝ ਸਾਥਾਂ ਨਹੀਂ ਬਣਦੇ ਪਰ ਇੱਕ ਜਿਹੜਾ ਰੱਬ ਦੀਆਂ ਸਿਫਤਾਂ ਕਰੇਗਾ ਉਹ ਪਾਤਸ਼ਾਹ ਦਾ ਵੀ ਪਾਤ ਪਾਤਸ਼ਾਹ ਬਣ ਜਾਂਦਾ ਹੈ। ਸਤਿਗੁਰੂ ਜੀ ਦਾ ਬਚਨ ਏ, ਹਜ਼ੂਰ ਕਹਿੰਦੇ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹ ਕੀ ਪਾਤਸ਼ਾਹ। ਇੱਕ ਬਚਨ ਦੋ ਕੁ ਮਿੰਟ ਤੁਹਾਡੇ ਲੈਣ ਲੱਗਾ ਵਾ, ਇਹਦੇ ਸੰਬੰਧ ਵਿਚ ਉਹਦੀਆਂ ਸਿਫਤਾਂ ਜਦੋਂ ਇਹ ਕਰਾਂਗੇ। ਹੁਣ ਤੁਸੀਂ ਦੇਖੋ ਗੱਲਾਂ ਕਰਨੀਆਂ ਔਖੀਆਂ ਨੇ, ਜੇ ਬੰਦੇ ਨੇ ਕੁਝ ਕਰਨਾ ਹੀ ਨਹੀਂ ਤੇ ਕਵੇ ਇਹ ਬਾਬਿਆਂ ਦਾ ਕੰਮ ਏ ਵੀ ਉਹਦੀ ਬੰਦਗੀ ਕਰਨੀ, ਅਸੀਂ ਉਹਨਾਂ ਨੂੰ ਪੈਸੇ ਦੇ ਕੇ ਰੱਬ ਕੁਛ ਕਰ ਲਾਂਗੇ, ਐਵੇਂ ਨਾ ਭੁਲੇਖੇ ਵਿਚ ਰਿਆ ਜੇ। ਇਹ ਖੁਦ ਕਰਨਾ ਪਵੇ ਤਾਂ ਸਾਰਾ ਕੁਝ, ਜਾਂ ਕਿਸੇ ਨੂੰ ਗਰੀਬ ਗੁਰਬੇ ਨੂੰ ਦਾਨ ਕਰਕੇ ਸਰਜੇਗਾ ਨਹੀਂ, ਜਿਹੜਾ ਕੰਮ ਗੁਰੂ ਕੇ ਪਿਆਰਿਓ ਰੱਬ ਨੇ ਨਿਯਮ ਬਣਾਇਆ ਉਹਦੇ ਵਿਚੋਂ ਦੀ ਹਰ ਕਿਸੇ ਉਲੰਘਣਾ ਪਵੇਗਾ, ਚਾਹੇ ਕੋਈ ਗਿਆਨੀ ਦੇ ਰੂਪ ਵਿਚ ਤੇ ਚਾਹੇ ਕੋਈ ਸਰੋਤੇ ਦੇ ਰੂਪ ਵਿਚ। ਇਹ ਕਿਸੇ ਦਾ ਲਿਹਾਜ਼ ਥੋੜਾ ਕਰਨਾ ਏ, ਭਲਾ ਜਦੋਂ ਭੁੱਖ ਲੱਗੀ ਹੋਵੇ ਹੋ ਸਕਦਾ ਏ ਵੀ ਤੁਸੀਂ ਕਿਸੇ ਨੂੰ ਪੈਸੇ ਦੇ ਛੱਡੋ, ਰੋਟੀ ਉਹ ਖਾ ਲੈ ਤੇ ਭੁੱਖ ਤੁਹਾਡੀ ਮਿਟ ਜਾਏ, ਇਹ ਨਹੀਂ ਨਾ ਹੋਣੀ, ਰੋਟੀ ਤੇ ਤੁਹਾਨੂੰ ਖਾਣੀ ਪੈਣੀ ਏ ਖੁਦ ਨੂੰ। ਜਿਹੜੀਆਂ ਸਿਫਤਾਂ ਦਾ ਭੋਜਨ ਏ ਇਹ ਸਾਨੂੰ ਖੁਦ ਨੂੰ ਛਕਣਾ ਪੈਣਾ ਏ, ਉਹਦੇ ਨਾਲ ਵਾਹਿਗੁਰੂ ਜੀ ਦੇ ਨਾਲ ਧਰਤਨ ਅੰਦਰੋਂ ਜੁੜਦੇ ਆ। ਮੈਂ ਗੱਲ ਕਰ ਲੱਗਾ ਸਾਂ ਵੀ ਜਦੋਂ ਵੇਲ ਸਾਨੂੰ ਮੌਕਾ ਮਿਲਦਾ ਏ, ਅਸੀਂ ਜੋ ਸਾਰੇ ਸ਼ਹਿਰ ਦੀਆਂ ਇਹ ਚੋ ਹਟਦੇ ਆ ਤੇ ਇੰਡੀਆ ਪਹੁੰਚ ਜਾਂਦੇ, ਉਹਨਾਂ ਦੀਆਂ ਗੱਲਾਂ ਇੰਡੀਆ ਬੈਠੇ ਨੇ ਉਹ ਕੈਨੇਡਾ ਦੀਆਂ ਗੱਲਾਂ ਇਹ ਕੁਝ ਚੱਲੀ ਜਾ ਰਿਹਾ ਏ। ਸਾਹਿਬ ਕਹਿੰਦੇ ਜਿਹੜਾ ਵਿਹਲਾ ਵਕਤ ਏ ਨਾ ਉਹਦੇ ਵਿਚ ਗੁਰੂ ਨਾਨਕ ਸਾਹਿਬ ਨੂੰ ਫਿੱਟ ਕਰ ਲਓ, ਨਾਮ ਨੂੰ ਕਰ ਲਓ, ਗੁਰਬਾਣੀ ਨੂੰ ਕਰ ਲਓ, ਸਾਹਿਬਾਂ ਦੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰੋ। ਵੇਖੋ ਦੇ ਨਾਲ ਹੁੰਦਾ ਕਿ ਜਦੋਂ ਨਾ ਔਰੰਗਜ਼ੇਬ ਦੇ ਦਰਬਾਰ ਚੋ ਸਾਹਿਬ ਕਾਂ ਤੁਰਿਆ ਤੇ ਉਹਨੇ ਇਹ ਫੈਸਲਾ ਲਿਆ ਸੀ, ਪ੍ਰਣ ਕੀਤਾ ਸੀ ਔਰੰਗਜ਼ੇਬ, ਅੱਜ ਤੱਕ ਕਲਕਿਆਂ ਵਾਲੇ ਪਿਤਾ ਨੂੰ ਕੋਈ ਨੀ ਪਕੜ ਸਕਿਆ ਨਾ ਖਤਮ ਕਰ ਸਕਿਆ, ਮੈਂ ਲਿਆਵਾਂਗਾ। ਇਹ ਬੋਲਿਆ ਔਰੰਗਜ਼ੇਬ ਨੇ ਬੜੀਆਂ ਫੌਜਾਂ ਤਾਕਤਾਂ ਦੇ ਕੇ ਤੋਰਿਆ, ਇਹ ਉਹਨਾਂ ਰਸਤੇ ਚ ਸਡੋਰੇ ਰੁਕ ਗਿਆ। ਸਡੋਰੇ ਸੀ ਇਹਦੀ ਭੈਣ ਨਸੀਰਾਂ, ਨਸੀਰਾਂ ਦਾ ਪਤੀ ਸੀ ਫੇਰ ਬੁੱਧੂ ਸ਼ਾਹ। ਫੇਰ ਬੁੱਧੂ ਸ਼ਾਹ ਨੇ ਆਪਣੇ ਪੰਘਾਟੂ ਦੇ ਯੁੱਧ ਅੰਦਰ ਕਲਗੀਆਂ ਵਾਲਕੇ ਦੇ ਪਿਆਰ ਵਿਚ ਦੋ ਪੁੱਤਰ ਵੀ ਕੁਰਬਾਨ ਕੀਤੇ ਸਨ, ਪਿਆਰਿਓ ਸਾਲਾ ਵੀ ਕੁਰਬਾਨ ਕੀਤਾ, ਭਰਾ ਕੁਰਬਾਨ ਕੀਤੇ, ਮੁਰੀਦ ਕੁਰਬਾਨ ਕਰਕੇ ਤੇ ਉਹਨੇ ਗੁਰੂ ਦੀਆਂ ਖੁਸ਼ੀਆਂ ਲਈਆਂ ਸਨ। ਕਹਿੰਦਾ ਅਨੰਦਪੁਰ ਸਾਹਿਬ ਚੱਲਿਆ ਵਾ, ਭੈਣ ਭਣਵਈਏ ਦਾ ਸਤਿਗੁਰੂ ਤੇ ਸਿਦਕ ਕੇ ਕਿਉਂ ਨਾ ਮੈਂ ਇਹਨਾਂ ਕੋਲੋਂ ਕੋਈ ਥੋ ਪਤਾ ਲੈ ਲਾਂ, ਉਹਨਾਂ ਦੇ ਰਾਜ ਪਤਾ ਲੱਗਣਗੇ, ਮੈਨੂੰ ਖਤਮ ਕਰਨਾ ਖਮਤਾ ਕਰਨਾ ਸੌਖਾ ਹੋ ਜਾਏਗਾ। ਇਹ ਸੋਚ ਕੇ ਰਿਹਾ ਨਾ, ਕਹਿਣ ਲੱਗਾ ਨਸੀਰਾ ਭੈਣੇ ਦੱਸ ਮੈਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਤੁਸੀਂ ਇੰਨਾ ਪਿਆਰ ਕਰਦੇ ਹੋ, ਪੁੱਤਰਾਂ ਨੂੰ ਵੀ ਵਾਰ ਕੇ ਤੁਸੀਂ ਅਫਸੋਸ ਨਹੀਂ ਕਰਦੇ? ਕਹਿੰਦੇ ਸ਼ੁਕਰ ਏ ਸਾਡੇ ਪੁੱਤਰ ਕਲਗੀਆਂ ਵਾਲੇ ਦੇ ਘਰ ਪ੍ਰਵਾਨ ਹੋ ਗਏ ਨੇ। ਕਹਿੰਦੇ ਸਾਨੂੰ ਤੇ ਸਮਝ ਨਹੀਂ ਆਈ ਤੁਹਾਨੂੰ ਉਹਨਾਂ ਕੀ ਦੇ ਦਿੱਤਾ ਏ, ਇਹ ਨਾ ਉਹਨਾਂ ਨੂੰ ਨੀ ਕਿਸੇ ਨੂੰ ਵੀ ਨਹੀਂ ਆਉਂਦੇ। ਜਿਹਨੂੰ ਸਤਿਗੁਰੂ ਕੋਈ ਦਾਤ ਜਿਹੜੀ ਦਿੰਦਾ ਏ ਨਾ ਉਹ ਨੀ ਕਿਸੇ ਨੂੰ ਸਮਝ ਆ ਸਕਦੇ ਤੇ ਨਾ ਕਦੇ ਆਏਗੀ। ਸਾਹਿਬ ਕਹਿੰਦੇ ਉਹ ਤਾਂ ਕਹੋ ਕਬੀਰ ਗੂੰਗੇ ਗੁੜਕਾਇਆ ਪੁੱਛੇ ਤੇ ਕਿਆ ਕਹੀ ਹੈ। ਉਹ ਤਾਂ ਗੂੰਗੇ ਦੇ ਗੁੜਕਾਣ ਵਾਲੀਆਂ ਗੱਲਾਂ ਹੁੰਦੀਆਂ, ਕੋਈ ਪੁੱਛੇ ਤੇ ਕੀ ਕਹੋਗੇ, ਕੁਝ ਵੀ ਨੀ ਕਹਿਣ ਜੋਗੇ। ਗੁਰੂ ਸਵਾਰਿਓ ਨਸੀਰਾਂ ਨੇ ਸਾਰੀ ਰਾਤ ਕਲਕੀਆਂ ਵਾਲਕੇ ਦੀ ਸਿਫਤ ਕੀਤੇ, ਉਹਨੇ ਇਹ ਘੱਟ ਜ਼ੋਰ ਲਾਇਆ ਵੀਰਾ ਹਮਲਾ ਨਾ ਕਰ, ਉਹਨੇ ਇਸ ਗੱਲ ਤੇ ਸਾਰੀ ਰਾਤ ਲਗਾ ਦਿੱਤੇ। ਕਲਗੀਆਂ ਵਾਲਕੇ ਦੇ ਗੁਣ ਕਿਤਨੇ ਨੇ, ਉਹ ਆਪ ਪਰਮੇਸ਼ਰ ਏ, ਉਹਦੇ ਚਰਨਾਂ ਚ ਜਾਇਆ ਕਿਹੜੀ ਠੰਡ ਪੈਂਦੀ ਏ, ਉਹ ਕਿਹੜੀ ਖਸਤੀ ਏ, ਉਹ ਕੋਈ ਮੁਸਲਮਾਨਾਂ ਜਾਂ ਕੂਫਾਂ ਦੇ ਪੀਰ ਫਕੀਰ ਨਹੀਂ, ਉਹ ਆਪ ਏ ਆਪ। ਸਿਫਤ ਹੋਈ ਤੇ ਉਹਦਾ ਜਿਹੜਾ ਅਸਰ ਹੋਇਆ ਨਾ, ਅਨੰਦਪੁਰ ਸਾਹਿਬ ਪਹੁੰਚ ਗਿਆ ਫੌਜਾਂ ਲੈ ਕੇ, ਗਿਆ ਸੀ ਔਰੰਗਜ਼ੇਬ ਕੋਲ ਪੈਰ ਪ੍ਰਣ ਕਰਕੇ। ਉਥੋਂ ਤੱਕ ਜਾਂਦਿਆਂ ਫੌਜਾਂ ਤੇ ਚਲੀਆਂ ਗਈਆਂ, ਇਹ ਫੌਜਾਂ ਅਨੰਦਪੁਰ ਸਾਹਿਬ ਵੱਲ ਲੈ ਕੇ ਜਾ ਰਿਹਾ ਹੈ, ਪਰ ਜਿਹੜੀ ਇਹਦੀ ਸੁਰਤੀ ਏ ਉਹ ਰਾਤ ਜਿਹੜੀ ਸਿਫਤ ਸੁਣੀ ਸੀ ਨਾ ਭੈਣ ਕੋਲ, ਉਧਰ ਬਾਰ ਬਾਰ ਉਹ ਸਿਫਤਾਂ ਅੰਦਰ ਘੁੰਮ ਰਹੀਆਂ ਨੇ। ਗੁਰੂ ਗੋਬਿੰਦ ਸਿੰਘ ਜੀ ਦੀ ਪੁਸਤਕ ਘੁੰਮ ਰਹੀ ਏ, ਹੁਣ ਜਿਹਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੀ ਸ਼ੋਭਾ ਘੁੰਮਦੀ ਹੋਵੇ ਉਹ ਹਮਲਾ ਕਿਵੇਂ ਕਰ ਲਏਗਾ? ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਹੋਵੇ ਉਹਨੂੰ ਤੇ ਤੁਸੀਂ ਪਿਆਰ ਕਰੋਗੇ, ਆਖੋਗੇ ਮੇਰੇ ਘਰ ਆਵੇ, ਨੂੰ ਕਿਸੇ ਤਰੀਕੇ ਕੋ ਮੇਰੇ ਨਾਲ ਖੁਦਾ ਸੰਬੰਧ ਜੁੜੇ, ਖਤਮ ਉਹਨੂੰ ਕਰੀ ਤਾਂ ਜਿਹਦੇ ਲਈ ਨਫ਼ਰਤ ਹੋਵੇ, ਜਿਹੜੀ ਚੀਜ਼ ਚੰਗੀ ਨਾ ਲੱਗੇ। ਇਹ ਕੀ ਹੋਇਆ? ਕਹਿਣ ਲੱਗਾ ਕਿ ਅੱਲਾਹ ਤਾਲਾ ਮੈਨੂੰ ਕੀ ਹੋ ਰਿਹਾ ਏ, ਮੇਰੇ ਅੰਦਰ ਹਮਲਾ ਕਰਨ ਦੇ ਖਿਆਲ ਜਿਹੜੇ ਕਰਨ ਉਹ ਵਿਸਰਦੇ ਜਾ ਰਹੇ ਨੇ, ਤੇ ਉਹਦੇ ਚਰਨਾਂ ਤੇ ਸੀ ਝੁਕਾਉਣ ਵਾਲੇ ਖਿਆਲ ਵੱਧਦੇ ਜਾਂਦੇ ਨੇ। ਇਹ ਕੀ ਹੋਇਆ? ਇੱਕ ਰਾਤ ਸਿਫਤ ਸੁਣਾਈ ਨਸੀਰਾਂ ਨੇ, ਬਦਲ ਕੇ ਰੱਖ ਦਿੱਤਾ। ਫੌਜਾਂ ਪੁੱਛਦੀਆਂ ਨੇ ਸ਼ੁਰੂ ਕਰੀਏ, ਹਾਂ ਕਰੋ ਢਿੱਲੇ, ਜੇ ਮਨਕਲ ਕਹਿੰਦਾ ਜਰਨੈਲ ਢਿੱਲੇ ਕੌਣ, ਤੇ ਫੌਜਾਂ ਵਿਚਾਰੀਆਂ ਕੀ ਕਰਨਗੀਆਂ। ਖੈਰ ਲੜਾਈ ਸ਼ੁਰੂ ਹੋ ਰਹੀ ਏ, ਪਰ ਉਧਰ ਇਹਦੇ ਅੰਦਰ ਦੀ ਖਿੱਚ ਤਲਕਿਆਂ ਵਾਲੇ ਨੇ ਇੰਨੀ ਕੁ ਪਾ ਲਈ ਆਪਣੇ ਚਰਨਾਂ ਦੇ ਪ੍ਰਤੀ, ਅੰਦਰੋਂ ਧੂਹ ਪਾ ਦਿੱਤੀ, ਖਿੱਚਿਆ ਗਿਆ ਪਿਆਰ ਨਾਲ, ਤੇ ਖਿੱਚ ਕੇ ਅੰਦਰ ਅਰਦਾਸ ਬਣ ਗਿਆ। ਉਹ ਅਰਦਾਸ ਜਦੋਂ ਬਣੀ, ਅਰਦਾਸ ਤਲਕਿਆਂ ਵਾਲੇ ਦੇ ਚਰਨਾਂ ਵਿਚ ਕਰਨ ਲੱਗ ਪਿਆ, ਸੱਚੇ ਪਾਤਸ਼ਾਹ ਮੇਰ ਕਰ, ਮੈਂ ਤੈਨੂੰ ਵੇਖਿਆ ਨਹੀਂ ਪਰ ਤੇਰੇ ਮੁਰੀਦਾਂ ਨੂੰ, ਤੇਰੇ ਸੇਵਕਾਂ ਨੂੰ ਵੇਖ ਲਿਆ ਏ, ਜਿਨ੍ਹਾਂ ਦੇ ਸੇਵਕਾਂ ਦੇ ਮੁਖ ਤੋਂ ਤੇਰੀ ਸਿਫਤ ਸੁਣ ਕੇ ਤੂੰ ਏਡਾ ਸੋਹਣਾ ਪਿਆ ਲੱਗਦਾ, ਜਦੋਂ ਤੈਨੂੰ ਤੱਕਾਂਗਾ ਫਿਰ ਕੀ ਹੋਏਗਾ। ਬਦਲ ਦੀ ਕਹਾਣੀ ਪਿਆਰੇ, ਸਾਡੇ ਸਾਰੇ ਘਰਾਂ ਵਿਚ ਬਦਲ ਸਕਦੀ ਏ, ਪਰ ਬਦਲਣਾ ਚਾਹੀਏ ਤਾਂ ਅਸੀਂ ਤੇ ਚਾਰ ਕੌੜੀਆਂ ਪਾਉਂਦੀਆਂ ਨੇ ਤੇ ਕਹਿੰਦੇ ਸੁੱਖ ਨਾਲ ਜੇ ਅੱਜ ਪੈਸੇ ਮਿਲੇ ਨੇ ਤੇ ਕੱਲੇ ਕੱਲੇ ਬੱਚੇ ਦੇ ਕਮਰੇ ਚ ਟੀਵੀ ਖੋਵੇ, ਉਹ ਚੱਲੀਆਂ ਗਈਆਂ ਗੱਲਾਂ। ਅਸੀਂ ਲਾਡ ਲਾਡ ਵਿਚ ਆਪਣੇ ਘਰ ਦਾ ਨੁਕਸਾਨ ਆਪ ਵੀ ਕਰਦੇ ਹਾਂ। ਜੇ ਰੱਬ ਨੇ ਚਾਰ ਪੈਸੇ ਦਿੱਤੇ ਨੇ ਤੇ ਉਹਨੂੰ ਕੇਵਲ ਇਹਨਾਂ ਕੰਮਾਂ ਲਈ ਵਰਤਣਾ, ਕਿਸੇ ਚੰਗੇ ਲਈ ਨਹੀਂ ਵਰਤ ਸਕਦੇ ਗੁਰੂ ਕੇ ਪਿਆਰਿਓ। ਖੈਰ ਸਤਿਗੁਰੂ ਮੇਰਾ ਕਰਨ ਤੁਸੀਂ ਸਿਆਣੇ ਹੋ, ਪਰ ਇਹਨਾਂ ਗੱਲਾਂ ਨੂੰ ਵਿਚਾਰਿਆ ਜੇ ਇਹਨਾਂ ਨਾਲ ਘਰਾਂ ਦੇ ਪ੍ਰਭਾਵ ਕਿਵੇਂ ਬਦਲਦੇ ਨੇ। ਹੁਣ ਕਦੇ ਕੋਈ ਬੱਚਾ ਮਾਪਿਆਂ ਕੋਲ ਬੈਠ ਤੂੰ ਤਿਆਰ ਨਹੀਂ ਤੇ ਕਿਉਂ ਨਹੀਂ ਦਾਦੇ ਪੋਤਿਆਂ ਕੋਲ? ਅੱਜ ਜੇ ਪਿਆਰ ਦੀ ਘਾਟ ਦੇ ਕਾਰਨ ਬੱਚਿਆਂ ਦੇ ਕਸੂਰ ਕਹਿਣ, ਪਰ ਕਸੂਰ ਸਾਡਾ ਵੀ ਹੈ ਗੁਰੂ ਕੇ ਪਿਆਰਿਓ। ਹਾਂ ਇਹ ਵੱਖਰੀ ਗੱਲ, ਸਾਡੀ ਕੌਮੀ ਸਾਨੂੰ ਮੰਨ ਨਾ ਦੇਵੇ, ਕਦੇ ਕੋਈ ਬੰਦਾ ਕਵੇ ਤਾਂ ਮੈਂ ਗਲਤ ਆ, ਉਹ ਦੂਸਰੇ ਨੂੰ ਕਵੇ ਤਾਂ ਗਲਤ, ਨਿੱਕੀ ਜੀ ਚੀਜ਼ ਹੀ ਟੁੱਟ ਜਾਏ ਨਾ ਕੋਈ ਮਮੋਲਕੀ ਜਾਏ, ਜੇ ਇਹਦੇ ਕੋਲੋਂ ਟੁੱਟ ਜਾਏ ਤੇ ਇਹਨੂੰ ਇਹ ਵੀ ਮੰਨਣਾ ਔਖਾ ਹੁੰਦਾ ਏ ਵੀ ਮੇਰੇ ਕੋਲੋਂ ਟੁੱਟ ਗਏ, ਜਾਂ ਕਹੇਗਾ ਨਿਆਣੇ ਨੇ ਆਵਾਜ਼ ਮਾਰ ਦਿੱਤੀ ਸੀ ਨਾ ਤਾਂ ਟੁੱਟ ਗਏ, ਕਿਸੇ ਨਾ ਕਿਸੇ ਦੂਸਰੇ ਨੂੰ ਦੋਸ਼ ਦੇਵੇਗਾ ਹਰ ਗੱਲ ਤੇ, ਕਿਉਂਕਿ ਆਪਣੇ ਆਪ ਨੂੰ ਕਦੇ ਗਲਤ ਮੰਨ ਨਹੀਂ ਸਕਦਾ। ਖੈਰ ਸਤਿਗੁਰੂ ਜੀ ਨੇ ਮਿਹਰ ਕੀਤੇ, ਜਦੋਂ ਇਹਨੂੰ ਖਿੱਚ ਪਈ ਸਹਿਤ ਖਾਨ ਵਾਹਿਗੁਰੂ ਸਹਿਤਾ ਵੇਗ ਨੂੰ, ਤੇ ਜਦੋਂ ਇਹਨੂੰ ਖਿੱਚ ਪਈ ਅਰਦਾਸ ਨਿਕਲੇ ਤਲਕਿਆਂ ਵਾਲਿਆ ਮਿਹਰ ਕਰ ਮੇਰੇ ਉੱਪਰ, ਇੱਕ ਵਾਰ ਮੈਦਾਨ ਦੇ ਜੰਗ ਵਿਚ ਆ ਕੇ ਪ੍ਰਤੱਖ ਦੀਦਾਰ ਦੀ ਖੈਰ ਪਾ, ਮੈਂ ਚਾਹਨਾ ਵਾ ਦੀਦਾਰ ਹੋਵੇ, ਜੰਗ ਕਰਨੀ ਆ ਭਾਵੇਂ ਜੰਗ ਕਰਨ ਲਈ ਆ ਤੇ ਭਾਵੇਂ ਕਿਸੇ ਹੋਰ ਰੂਪ ਵਿਚ ਆ, ਪਰ ਤੇਰੇ ਤੋਂ ਬਗੈਰ ਕੇ ਸਾਹਿਬ ਬੇਖੁਨ ਰਹਿ ਨਹੀਂ ਹੋ ਸਕਦਾ। ਸਤਸੰਗਿਓ, ਉਹ ਤਾਂ ਏਡੇ ਵੱਡੀ ਤਾਕਤ ਵਾਲਾ ਆਦਮੀ ਕਿੱਧਰ ਤੁਰ ਪਿਆ ਏ, ਉਹਦੇ ਦਰਸ਼ਨਾਂ ਦੀ ਮੰਗ ਪਿਆ ਕਰਦਾ ਏ। ਮੈਂ ਤੁਹਾਨੂੰ ਰੋਕਾਂ, ਭਾਈ ਵੀਰ ਸਿੰਘ ਸਾਹਿਬ ਜੀ ਨੇ ਨਾ ਮਹਾਰਾਜ ਜੀ ਦੇ ਬਾਰੇ ਚਾਰ ਲਾਈਨਾਂ ਲਿਖੀਆਂ। ਉਹ ਕਹਿਣ ਲੱਗਾ ਜੀ ਤੁਸੀਂ ਸੋਹਣੇ ਸੋਹਣੇ ਸੁਣੀਏ ਪਰ ਬਿਨ ਚਾਨਣ ਕਿੰਜ ਤੱਕੀਏ। ਕਹਿੰਦੇ ਮੇਰੇ ਸਤਿਗੁਰਾਂ ਦਾ ਸੋਹਣਾ ਸਰੂਪ ਏ ਪਰ ਚਾਨਣ ਤੋਂ ਬਗੈਰ ਅਸੀਂ ਵੇਖ ਨਹੀਂ ਨਾ ਸਕਦੇ ਕਿਨੇ ਰਾਏ। ਫਿਰ ਕਹਿਣ ਲੱਗੇ ਤੁਸੀਂ ਚਾਨਣ ਚਾਨਣ ਸੁਣੀਏ ਬਿਨ ਅੱਖਾਂ ਕਿੰਜ ਲਖੀਏ। ਕਹਿੰਦੇ ਜੀ ਨਹੀਂ, ਤੁਸੀਂ ਤੇ ਆਪ ਹੀ ਸਤਿਗੁਰੂ ਚਾਨਣ ਸਰੂਪ ਹੋ। ਮਿਟਿਆ ਅੰਧੇਰਾ ਚੰਦ ਚੜਿਆ, ਜਾਂ ਮਹਾਰਾਜ ਜੀ ਨੂੰ ਨਮੋ ਸੂਰਜ ਸੂਰਜੇ ਆਖਦੇ ਆ, ਉਹ ਪ੍ਰਕਾਸ਼ ਰੂਪ ਨੇ। ਬਈ ਤੁਸੀਂ ਤੇ ਖੁਦ ਪ੍ਰਕਾਸ਼ ਹੋ ਫਿਰ ਵੀ ਨਹੀਂ ਸਾਨੂੰ ਨਜ਼ਰ ਆਉਂਦੇ। ਕਹਿੰਦੇ ਜੇ ਇਹ ਪ੍ਰਕਾਸ਼ ਤੇ ਹੋਵੇ ਪਰ ਅੱਖਾਂ ਹੀ ਨਾ ਹੋਣ ਤੇ ਪ੍ਰਕਾਸ਼ ਵਿਚ ਵੀ, ਫਿਰ ਅਸੀਂ ਕਿਵੇਂ ਦੀਦਾਰ ਕਰਾਂਗੇ? ਮਾਲਕ ਤੁਸੀਂ ਨੇੜੇ ਨੇੜੇ ਸੁਣੀਏ, ਉਹ ਤੇ ਸ਼ਬਦ ਨੇ ਤੁਸੀਂ ਕੋਲੇ ਕੋਲੇ ਸੁਣੀਏ। ਕੋਲੇ ਤੋਂ ਭਾਵ ਨੇੜੇ, ਤੁਸੀਂ ਕੋਲੇ ਕੋਲੇ ਸੁਣੀਏ ਪਰ ਮੈਂਡਾ ਦਿਲ ਵਿੱਥਾਂ ਦਾ ਘੜਿਆ। ਤੁਸੀਂ ਤਾਂ ਨੇੜੇ ਹੋ ਕਿਧਰੇ, ਮੇਰੇ ਅੰਦਰ ਹੀ ਵਿਤਕਰਿਆ ਨੇ, ਦਵੈਸ਼ ਨੇ ਅੰਦਰ ਇੰਨਾ ਕੁ ਖਰਾਬ ਕੀਤਾ ਤੁਸੀਂ ਦਿਸਦੇ ਨੇ। ਤੇ ਅਖੀਰ ਵਿਚ ਕਹਿੰਦੇ ਨੇ ਤੁਸੀਂ ਦੱਸੋ ਮੈਂਡੇ ਮਾਖੀ, ਉਹਨਾਂ ਦੀ ਬੋਲੀ ਬੜੇ ਪਿਆਰ ਪਾ ਲਈ, ਕਹਿੰਦੇ ਹੁਣ ਤੁਸੀਂ ਦੱਸੋ ਮੈਂਡੇ ਮਾਖੀ ਇੰਜ ਗੱਲ ਲੱਗ ਰਸ ਚੱਖੀਏ, ਤੁਸੀਂ ਮੈਨੂੰ ਕੋਈ ਦੱਸੋ ਤਰੀਕਾ ਕਿਵੇਂ ਤੁਹਾਡੇ ਗੱਲ ਲੱਗਾ ਤੇ ਕਿਵੇਂ ਰਸ ਚੱਖਾ। ਬਸ ਜਦੋਂ ਇਹ ਅਰਦਾਸ ਨਿਕਲੇਗੀ ਤੋ ਰਸ ਜਰੂਰ ਚਖਾਏਗਾ। ਪਿਆਰਿਓ ਅੱਜ ਜਦੋਂ ਇਹਦੇ ਨਾਲ ਕੀ ਹੋਇਆ ਨਾ, ਸਤਿਗੁਰੂ ਜੀ ਨੂੰ ਕਹਿੰਦੇ ਆਓ ਹਜ਼ੂਰ, ਇਕਦਮ ਘੋੜੇ ਤੇ ਸਵਾਰ ਹੋ ਕੇ ਜਦੋਂ ਸਾਹਮਣੇ ਆਏ ਤੇ ਆਉਂਦਿਆਂ ਸਾਰ ਹਜ਼ੂਰ ਕਹਿਣ ਲੱਗੇ ਸੈਦਾ ਬੇਗ ਵਾਰ ਕਰ। ਇਸ ਨੇ ਵਾਰ ਕੀ ਕਰਨਾ ਸੀ ਪਿਆਰਿਓ? ਕਹਿਣ ਲੱਗਾ ਕਲਪੀਆਂ ਵਾਲਿਆ, ਮੈਂ ਕੀ ਤੇਰੇ ਤੇ ਵਾਰ ਕਰਨਾ, ਤੇਰੇ ਨੈਣਾਂ ਨੇ ਪਹਿਲਾਂ ਹੀ ਮੇਰੇ ਤੇ ਵਾਰ ਕਰਕੇ ਮੈਨੂੰ ਆਪਣਾ ਬਣਾ ਲਿਆ ਏ, ਹੁਣ ਇੱਕ ਕਿਰਪਾ ਕਰ ਚਰਨਾਂ ਤੇ ਸਿਰ ਰੱਖਿਆ। ਤੇ ਪਿਆਰਿਓ ਕਹਿਣ ਲੱਗਾ ਸਤਿਗੁਰ ਅੱਜ ਇੱਕ ਝਲਕ ਦਿੱਤੀ ਆ, ਮੈਨੂੰ ਸਦਾ ਲਈ ਆਪਣੇ ਦੇਸ਼ ਵਿਚ ਲੈ ਜਾ। ਫੌਜਾਂ ਵਿਹਲੀਆਂ ਰਹਿ ਗਈਆਂ, ਜਰਨੈਲ ਕਲਪੀਆਂ ਵਾਲੇ ਦੇ ਚਰਨਾਂ ਵਿਚ ਚਲਾ ਗਿਆ। ਘਟਨਾ ਕਿੱਥੋਂ ਵਾਪਰੇ? ਨਸੀਰਾਂ ਨੇ ਕੀਤੀ ਸਿਫਤ ਸਤਿਗੁਰੂ ਜੀ ਦੀ, ਭੈਣ ਨੇ ਇੱਕ ਰਾਤ ਵਿਚ ਦੁਸ਼ਮਣ ਨੂੰ ਮਿੱਤਰ ਵਿਚ ਬਦਲਿਆ। ਜਿਹਦੇ ਅੰਦਰ ਨਫ਼ਰਤ ਸੀ ਸਤਿਗੁਰੂ ਜੀ ਨੂੰ ਖਤਮ ਕਰਨ ਆਇਆ, ਖੁਦ ਮੇਰੇ ਸਤਿਗੁਰੂ ਜੀ ਦਾ ਮੁਰੀਦ ਬਣ ਕੇ ਰਹਿ ਗਿਆ। ਗੁਰੂ ਕੇ ਪਿਆਰਿਓ ਸਦਾ ਲਈ ਕਲਗੀਆਂ ਵਾਲੇ ਦੇ ਚਰਨਾਂ ਵਿਚ ਆ ਕੇ ਟਿਕ ਗਿਆ। ਤਾਂ ਹੀ ਮੇਰੇ ਸਤਿਗੁਰੂ ਪਿਤਾ ਜੀ ਇਹ ਬਚਨ ਕਰਦੇ ਜੇ ਸਹਿਬ ਕਹਿੰਦੇ ਸਿਫਤੀ ਗੰਡ ਪਵੇ ਦਰਬਾਰ। ਉਹਦੀਆਂ ਸਿਫਤਾਂ ਕਰੀਏ ਜਿੰਨੇ ਆਪੂ ਹੋ ਸਕਦੀਆਂ ਨੇ, ਸਤਿਗੁਰੂ ਜੀ ਦਾ ਬਚਨ ਨੇ ਨਾ। ਹਜ਼ੂਰ ਕਹਿੰਦੇ ਆ ਜੁਗਾ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾ। ਉਹਦੀ ਉਸਤਤ ਕਰ ਕਰਕੇ ਜੀਆ ਕਰੀਏ। ਨਾਨਕ ਨਾਮ ਕਾ ਰਸ ਮੀਠਾ, ਅੰਨ ਮਨ ਤਨ ਪੀਵਾ। ਹੁਕਮ ਸਾਨੂੰ ਸਹਿਬ ਕਹਿੰਦੇ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ। ਪਿਆਰਿਓ ਇਹਨਾਂ ਚੀਜ਼ਾਂ ਨੂੰ ਘਰਾਂ ਵਿਚ ਵਾੜੀਏ, ਵਿਹਲੇ ਸਮੇਂ ਵਿਚ ਇਹਨਾਂ ਚੀਜ਼ਾਂ ਨੂੰ ਲਿਆਈਏ। ਸਤਿਗੁਰੂ ਜੀ ਹੁਕਮ ਕਰ ਰਹੇ ਜੇ ਅੱਜ, ਕਹਿਣ ਲੱਗੇ ਇਸ ਰਸਨਾ ਨਾਲ ਝੂਠ ਨਾ ਬੋਲੀਏ, ਇਸ ਰਸਨਾ ਨਾਲ ਗੁਰੂ ਪਰਮੇਸ਼ਰ ਦੀ ਸਿਫਤ ਕਰੀਏ। ਜੇ ਨਸੀਰਾ ਦੁਸ਼ਮਣ ਨੂੰ ਮਿੱਤਰ ਬਣਾ ਸਕਦੀਏ, ਸਾਡਾ ਮਨ ਜਿਹੜਾ ਦੁਸ਼ਮਣੀ ਕਮਾਉਂਦਾ ਏ, ਇਹ ਵੀ ਘੋੜੇ ਉਹਦਾ ਮਿੱਤਰ ਬਣ ਕੇ ਕਿੰਨਾ ਕੁ ਸਤਿਗੁਰੂ ਦੇ ਨੇੜੇ ਕਰ ਦੇਵੇ।
ਸੇਵਾ ਦਾਨ ਨਿਜ ਕਰਸੋਂ ਕਰਨਾ, ਸਤਸੰਗਤ ਗਮਨੈ ਸਦਾ ਚਰਨਾ।
ਕਹਿਣ ਲੱਗੇ ਗਰੀਬ ਨਿਵਾਸ ਪਿਤਾ ਜੀ ਦਾ ਬੱਚੇ ਨੇ ਪਾਏ, ਸਦਾ ਇਹਨਾਂ ਸੇਵਾ ਕਰਦੇ ਰਹਿਣਾ ਆਪਣੇ ਖਰਚਾਂ ਦੇ ਨਾਲ। ਜਿੱਥੇ ਸਤਿਗੁਰੂ ਜੀ ਇੱਕ ਚੀਜ਼ ਦਾ ਦੇਖੋ ਅੰਗ ਦਾ ਨਾਂ ਲੈ ਲੈ ਕੇ ਆਖਦੇ ਨੇ, ਜਿੱਥੇ ਖਰਚਾਂ ਨਾਲ ਸੇਵਾ ਕਰਨੀ ਉੱਥੇ ਚਰਨਾਂ ਨਾਲ ਚੱਲ ਕੇ ਸਾਧ ਸੰਗਤ ਵਿਚ ਜਾਣਾ ਏ। ਜਿੰਨੇ ਆ ਕਦਮ ਆਉਂਦੇ ਆ ਚੱਲ ਕੇ, ਇਹ ਗੁਰੂ ਕੇ ਪਿਆਰਿਓ ਕਿਸੇ ਲੇਖੇ ਵਿਚ ਨੇ। ਜਦੋਂ ਸੋਝੀ ਨਾ ਹੋਵੇ ਉਦੋਂ ਜੋ ਮਰਜ਼ੀ ਕਹੀਏ। ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਨੇ ਨਾ, ਉਹਨਾਂ ਮਹਾਂਪੁਰਖਾਂ ਦੇ ਸੰਬੰਧ ਵਿਚ ਬੜਾ ਕੀਮਤੀ ਬਚਨ ਸੁਣਾਇਆ। ਉਹਨੇ ਕਿਤਾਬ ਤੇ ਲਿਖੀ ਭਗਤ ਪ੍ਰੇਮ ਪ੍ਰਕਾਸ਼, ਉਹਦੇ ਵਿਚ ਉਹਨਾਂ ਨੇ ਜ਼ਿਕਰ ਕੀਤਾ ਏ। ਕਹਿੰਦੇ ਰਾਜੇ ਦੇ ਘਰ ਨਾ ਗੁਰੂ ਕੇ ਪਿਆਰਿਓ ਉਹਦਾ ਪੁੱਤਰ ਸੀ ਕੋ ਬਿਮਾਰ ਹੋ ਗਿਆ, ਬਾਲਾ ਠੀਕ ਨਾ ਹੋਵੇ ਜਦੋਂ, ਤੇ ਉਹਨੂੰ ਕਿਸੇ ਨੇ ਦੱਸਿਆ ਹਿੰਦੂ ਧਰਮ ਨਾਲ ਸੰਬੰਧਿਤ ਸੀ ਤੇ ਜੇਕਰ ਕੋਈ ਇੱਕ ਜੱਗ ਦਾ ਫਲ ਤੇਰੇ ਪੁੱਤਰ ਨੂੰ ਦੇ ਦੇਵੇ ਇਹ ਤਾਂ ਇਹਦੀ ਜਾਨ ਬਚਦੀ ਨਹੀਂ ਤੇ ਹੋਰ ਕੋਈ ਤਰੀਕਾ ਨਹੀਂ। ਹੁਣ ਇੱਕ ਜੱਗ ਕਰਨਾ ਹੋਵੇ ਹਿੰਦੂ ਧਰਮ ਦੇ ਮੁਤਾਬਕ ਲੱਖਾਂ ਰੁਪਈਏ ਚਾਹੀਦੇ ਸਨ। ਹੁਣ ਕੋਈ ਲੱਖਾਂ ਰੁਪਏ ਖਰਚ ਕੇ ਆਪਣੇ ਲਈ ਉਹ ਫਲ ਇਕੱਠਾ ਕਰੇ, ਗੁਰੂ ਕੇ ਪਿਆਰਿਓ ਉਹ ਕਿਸੇ ਨੂੰ ਕਿਵੇਂ ਕੁਝ ਦੇਏਗਾ? ਜਦੋਂ ਉਸ ਰਾਜੇ ਨੇ ਢੰਡੋਰਾ ਪਿਟਵਾਇਆ, ਮੇਰੇ ਪੁੱਤਰ ਦਾ ਸਵਾਲ ਏ, ਮੈਂ ਖੈਰ ਮੰਗਦਾ ਜੇ ਕਿਸੇ ਕੋਲ ਇੱਕ ਜੱਗ ਦਾ ਫਲ ਹੈ ਉਹ ਮੇਰੇ ਪੁੱਤਰ ਨੂੰ ਦੇ ਦੇਵੇ ਤੇ ਰਾਜੀ ਹੋ ਜਾਏਗਾ, ਮੈਂ ਪੈਸੇ ਦਿਆਂਗਾ ਤੁਸੀਂ ਹੋਰ ਜੱਗ ਕਰ ਲੈਣਾ। ਢੰਡੋਰਾ ਪਿਟਵਾਇਆ, ਪਿੱਛੋਂ ਕਿਸੇ ਆਉਣਾ ਸੀ, ਇਹ ਆਵਾਜ਼ ਪੈ ਗਈ ਗੁਰੂ ਰਾਮਦਾਸ ਜੀ ਦੇ ਸਿੱਖ ਦੇ ਕੰਨਾਂ ਵਿਚ। ਗੁਰੂ ਰਾਮਦਾਸ ਪਿਤਾ ਜੀ ਨੂੰ ਅੰਤਾਂ ਦਾ ਪਿਆਰ ਕਰਨ ਵਾਲਾ ਸੀ, ਉਹ ਸਿੱਖ ਜਾ ਕੇ ਹਾਜ਼ਰ ਹੋ ਕੇ ਕਹਿਣ ਲੱਗਾ ਜੀ ਕਿੰਨੇ ਜੱਗਾਂ ਦਾ ਫਲ ਚਾਹੀਦਾ ਹੈ। ਉਹ ਵੇਖੇ ਕੀ ਕਹਿ ਰਿਹਾ ਬੰਦਾ, ਇਹ ਜਾਗਲੀ ਪੂਰੇ ਦੇਸ਼ ਵਿੱਚੋਂ ਨੀ ਕੋਈ ਬੋੜਿਆ, ਇਹ ਕਹਿੰਦਾ ਕਿੰਨੇ ਜਗ ਦਾ ਫਲ ਚਾਹੀਦਾ ਏ, ਮੈਂ ਇਹ ਸੇਵਾ ਕਰਨ ਨੂੰ ਤਿਆਰ ਹਾਂ, ਪੈਸਾ ਕੋਈ ਨੀ ਲੈਣਾ, ਬਸ ਤੇਰੀ ਸੇਵਾ ਕਰਨ ਨੂੰ ਦੱਸ। ਉਹ ਕਹਿਣ ਲੱਗੇ ਮੈਨੂੰ ਤਾਂ ਇੱਕ ਜਗ ਦਾ ਫਲ ਚਾਹੀਦਾ ਏ, ਪਰ ਤੂੰ ਦੱਸ ਵੀ ਤੂੰ ਇੰਨਾ ਕਿਵੇਂ ਇਕੱਠਾ ਕੀਤਾ, ਤੂੰ ਤੇ ਸਾਫ ਮੁਰਾਦਾ ਕਿਰਤ ਕਰਨ ਵਾਲਾ, ਦੋ ਵਕਤ ਦੀ ਰੋਟੀ ਮਸਾ ਖਾਣਾ ਏ, ਤੂੰ ਇੰਨਾ ਲੱਖਾਂ ਰੁਪਏ ਜਿਹੜੇ ਖਰਚ ਕੇ ਜਗ ਕੀਤੇ ਜਾਂਦੇ, ਤੇਰੇ ਕੋਲ ਕਿਵੇਂ ਉਹ ਫਲ ਇਕੱਠਾ ਹੋ ਗਿਆ, ਤੂੰ ਕਿੱਥੋਂ ਲਿਆ, ਤੂੰ ਇੰਨੇ ਜਗ ਕੀਤੇ ਨੇ। ਕਹਿਣ ਲੱਗਾ ਨਹੀਂ, ਕਹਾਣੀ ਕੋਈ ਹੋਰ ਏ ਮਹਾਰਾਜ ਜੀ ਦੇ ਘਰ ਦੀ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਇਹ ਕਹਾਣੀ ਏ। ਸਤਿਗੁਰੂ ਕਹਿੰਦੇ ਜਦੋਂ ਕੋਈ ਸਿੱਖ ਸੇਵਕ ਕੋਈ ਵੀ ਵੀਰ ਭੈਣ ਇਸ ਗੁਰੂ ਨਾਨਕ ਸਾਹਿਬ ਜੀ ਦੇ ਘਰ ਵੱਲ ਜਦੋਂ ਇੱਕ ਕਦਮ ਪੁੱਟਦਾ ਇਤਨਾ ਸੰਗਤ ਵੱਲ ਆਉਣ ਲਈ, ਉਹਨੂੰ ਅਸੀਂ ਇੱਕ ਜਗ ਦਾ ਫਲ ਦਿੰਦੇ ਹਾਂ। ਜਿੰਨੇ ਕਦਮ ਪੁੱਟ ਕੇ ਰੋਜ਼ ਆਈਦੇ ਨੇ, ਉਹਨੇ ਜਗਾਂ ਦਾ ਫਲ ਸਾਡੇ ਅੰਦਰ ਇਕੱਠਾ ਹੁੰਦਾ ਹੈ। ਤੇ ਕਹਿਣ ਲੱਗੇ ਸਾਨੂੰ ਗੁਰੂ ਰਾਮਦਾਸ ਪਿਤਾ ਜੀ ਇੰਨਾ ਪਿਆਰ ਦਿੰਦੇ ਨੇ, ਜਿੱਥੇ ਜਾ ਕੇ ਇੰਨਾ ਸੈਂਕੜੇ ਜਗਾਂ ਦੇ ਫਲ ਦੀ ਵੀ ਲੋੜ ਨਹੀਂ ਸਾਨੂੰ ਮਹਿਸੂਸ ਹੁੰਦੀ, ਸਾਨੂੰ ਇੱਕ ਫਲ ਚਾਹੀਦਾ, ਉਹਦੇ ਨਾਮ ਦਾ ਫਲ ਅਸੀਂ ਉਹ ਮੰਗਦੇ ਹਾਂ। ਇਹ ਚੀਜ਼ਾਂ ਤੇ ਸਤਿਗੁਰੂ ਕਹਿੰਦੇ ਕਰੋ, ਇੱਕ ਕਦਮ ਪੁੱਟੋਗੇ ਤੇ ਉਦੋਂ ਮਿਲ ਜਾਏਗੇ, ਇਹੋ ਜਿਹਾ ਸਤਿਗੁਰੂ ਮਿਲੇਗਾ। ਪੜੋ ਰਲ ਕੇ ਜੀ, ਗੁਰਵਿੰਦ ਪਾਗੀ ਪਾਇਆ ਐਸਾ, ਗੁਰਵਿੰਦ ਪਾਗੀ ਪਾਇਆ, ਗੁਰਵਿੰਦ ਪਾਗੀ ਪਾਇਆ ਐਸਾ, ਗੁਰਵਿੰਦ ਪਾਗੀ ਪਾਇਆ, ਸਤਿਗੁਰੂ ਮਿਲੇ। ਸਤਿਗੁਰੂ ਕਹਿੰਦੇ ਸਮਾਨੂ ਨੀ ਸੁਣ ਦੇ ਦੀ ਗੱਲ, ਘਰੇ ਬੈਠ ਕੇ ਸਭੋ ਕੁਝ ਹੋ ਜਾਏਗਾ ਨਹੀਂ ਕਹਿੰਦੇ। ਜਦੋਂ ਘਰ ਦੀ ਕਹਾਣੀ ਉਹ ਅੱਗੇ ਜਾ ਕੇ ਹੋਏਗੀ, ਜਦੋਂ ਤੇਰੇ ਅੰਦਰ ਨਾਮ ਚਲਤਗਾ ਸਵਾਸ ਸਵਾਸ, ਫਿਰ ਜਿੱਥੇ ਤੂੰ ਹੋਵੇਂਗਾ ਸਤਿਗੁਰੂ ਉਦੋਂ ਤੇਰੇ ਨਾਲ ਹੋਣਗੇ। ਹੁਣ ਤੈਨੂੰ ਕਵੇਂ ਸਤ ਸੰਗਤ ਵਿਚ ਚੱਲ ਕੇ ਆਉਣਾ ਤੇ ਚਰਨਾਂ ਨਾਲ ਤੇ ਖਰਚਾਂ ਨਾਲ ਸੇਵਾ ਕਮਾਣੀ ਕਹਿ
ਰਾਜ ਸੀ ਤਪ ਇਹ ਜਾਨੋ ਸੁਣੋ ਸ਼ਾਂਤ ਕੀ ਤਪ ਜੋ ਬਖਾਨੋ।
ਹੁਣ ਇਥੋਂ ਤੱਕ ਸਾਜੀ ਰਾਜ ਸੀ ਤਪ ਦੇ ਆ ਗੁਣ ਜਿਹੜੇ ਆਪਾਂ ਕੱਲ ਵੀ ਸੁਣੇ, ਗੁਰੂ ਕੇ ਪਿਆਰੇ ਵਾਪਸ ਸਮਾਂ ਲਾ ਕੇ ਤੇ ਕੁਝ ਅੱਜ ਲਾਇਆ ਏ। ਇਸ ਰਾਜਸੀ ਤਪ ਜਿਹੜਾ ਜਿਹਦੇ ਨਾਲ ਇਸ ਆਪੇ ਨੂੰ ਕਾਬੂ ਕਰਨਾ, ਸਹੀ ਰਾਹ ਤੇ ਲਿਆਉਣਾ, ਤੁਸੀਂ ਵੇਖੋਗੇ ਨਾ ਜੋ ਕੁਛ ਆਪਾਂ ਬਚਨ ਵਿਚ ਆ ਰਹੇ ਨੇ, ਇਹ ਸਾਰਾ ਕੁਝ ਕੇਵਲ ਉਸ ਰਾਹ ਤੇ ਲਿਆਉਣ ਲਈ। ਰਾਤ ਹੀ ਅਜੇ ਖਲੋਤੇ ਆ ਨਾ, ਕਿਧਰੇ ਪਹੁੰਚੇ ਕਿ ਨਹੀਂ ਨਾ। ਮੰਨ ਲਓ ਇਹ ਸੁਜਾਣਾ ਪੈਟੋ ਟੋਰਾਂਟੋ ਤੋਂ ਮੋਨਟਰੀਆਲ ਤੋਂ ਤੁਸੀਂ ਜਾਣਾ ਹੋਵੇ, ਵੈਨਕੂਵਰ ਨੂੰ ਜਾਣਾ ਹੋਵੇ, ਤੁਸੀਂ ਹਾਈਵੇ ਤੇ ਪਹੁੰਚ ਜਾਓ, ਤੁਹਾਨੂੰ ਲੱਭ ਪਵੇ ਸ਼ਹਿਰ ਤੇ ਸਾਰੀਆਂ ਰੋਡਾਂ ਤੋਂ ਇਧਰ ਉਧਰ ਘੁੰਮ ਕੇ ਖਲੋਤੇ ਤੇ ਜੇ ਚ ਅਗਲਾ ਸਫ਼ਰ ਅਜੇ ਬਾਅਦ ਵਿਚ ਹੋਣਾ ਹੈ। ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਸਾਨੂੰ ਨਿਰੰਕਾਰ ਗੁਰੂ ਨਾਨਕ ਸਾਹਿਬ ਜਿਹੜੇ ਰਾਹ ਦੇ ਅੰਦਰੋਂ ਤੋਰਦੇ ਨੇ ਨਾ, ਜਿਹੜੇ ਵਿੱਚ ਜਾ ਕੇ ਸੁਰਤੀ ਨੇ ਤੁਰ ਕੇ ਅੱਗੇ ਉਸ ਦੇ ਘਰ ਜਾਣਾ ਏ ਕਿ ਕੇਵਲ ਕੁਛ ਤੱਕ ਲਿਆ ਕੇ ਉਹਨੇ ਖੜਾ ਕੀਤਾ ਹੈ। ਉਹ ਕਹਾਣੀ ਅਗਲੀ ਫੇਰ ਸਤਿਗੁਰੂ ਦੀ ਵੀ ਮੌਜ ਏ ਨਾ, ਪਹਿਲਾਂ ਤੇ ਹਰ ਚੀਜ਼ ਨੂੰ ਸੌਖਾ ਜਿਹਾ ਬਣਾ ਦਿੰਦੇ ਨੇ, ਜਿਵੇਂ ਤੁਸੀਂ ਆਪਣੇ ਬੱਚਿਆਂ ਲਈ ਬਣਾਉਂਦੇ ਹਰ ਚੀਜ਼ ਸੌਖੇ, ਉਹ ਤਾਂ ਕਿ ਹੱਸਦਾ ਖੇਡਦਾ ਤੁਹਾਡੇ ਆਖੇ ਲੱਗ ਜਾਵੇ, ਜਦੋਂ ਲੱਗਣ ਲੱਗ ਪਵੇ ਫਿਰ ਉਹਨੂੰ ਅਸਲ ਕਹਾਣੀ ਕੌੜੀ ਕੌੜੀ ਤੁਸੀਂ ਦੱਸਦੇ ਹੋ। ਇਸ ਕਰਕੇ ਭਈ ਉਹ ਬੱਚਾ ਸੱਚੀ ਮੁੱਚੀ ਕੋਈ ਵੱਡੀ ਦਾਤ ਨੂੰ ਲੈ ਸਕੇ ਜ਼ਿੰਮੇਵਾਰ ਹੀ ਨੋ। ਸੱਚੇ ਪਾਤਸ਼ਾਹ ਵੀ ਇਸੇ ਤਰ੍ਹਾਂ ਸਾਨੂੰ ਲਾਟ ਲੜਾਉਂਦੇ ਰਹਿੰਦੇ, ਉਹਨਾਂ ਨੂੰ ਪਤਾ ਇਹਨਾਂ ਨੇ ਸਿੱਧਾ ਕੋਈ ਨਹੀਂ ਮੰਨਣਾ, ਇਹ ਭੱਜ ਜਾਣਗੇ। ਜਿਹਨਾਂ ਨੂੰ ਕਹਿ ਦਿੱਤਾ ਕਿ ਤੁਹਾਡੇ ਕਾਰੋਬਾਰ ਅਸੀਂ ਰਾਸ ਨਹੀਂ ਕਰਨੇ ਤਾਂ ਹੀ ਕਰੀ ਜਾਂਦੇ ਨੇ। ਮਹਾਰਾਜ ਜੀ ਨੇ ਇੱਕ ਜਗ੍ਹਾ ਤੇ ਬਚਨ ਕਰਦੇ ਕਹਿੰਦੇ ਆਪਣੇ ਲੋਭ ਕੋ ਕੀਨੋ ਮੀਤ, ਕਹਿੰਦੇ ਤੁਸੀਂ ਲਾਲਚਵਾਸੀ ਆ ਜਾਇਆ ਕਰੋ, ਕੋਈ ਗੱਲ ਨਹੀਂ ਦੁਨੀਆ ਦੇ ਲਾਲਚੀ ਨੇ, ਕਹਿੰਦੇ ਆ ਜਾਇਆ ਕਰੋ। ਲਾਲਚ ਲੈ ਕੇ ਤੁਸੀਂ ਨਾਮ ਜਪ ਲਓ, ਬਾਣੀ ਪੜ੍ਹ ਲਓ, ਸੰਗਤ ਕਰ ਲਓ, ਕਹਿੰਦੇ ਤੁਸੀਂ ਆਓਗੇ ਇਸ ਬਨ ਆਓਗੇ ਤੇ ਜੇਕਰ ਤੁਸੀਂ ਸਾਡਾ ਬਚਨ ਸੁਣ ਲਿਆ ਅਸੀਂ ਤੁਹਾਡਾ ਦੁਨਿਆਵੀ ਵੀ ਕਾਰਜ ਰਾਸ ਕਰ ਦਿਆਂਗੇ ਤੇ ਪਰਮਾਰਥ ਦਾ ਵੀ ਕਾਰਜ ਰਾਸ ਕਰ ਦਿਆਂਗੇ। ਤੁਸੀਂ ਇੱਕ ਮੰਗ ਲੈ ਕੇ ਆਏ ਸੀ, ਆਪਣੇ ਲੋਭ ਕੋ ਕੀਨੋ ਮੀਤ ਸਕਲ ਮਨੋਰਥ ਮੁਕਤ ਪਦ ਦੇਤ, ਕਹਿੰਦੇ ਉਹਦੇ ਨਾਲ ਅਸੀਂ ਮੁਕਤੀ ਆਪੇ ਜੋੜ ਕੇ ਤੁਹਾਨੂੰ ਦੇ ਦਿਆਂਗੇ, ਪਿਆਰ ਪੈ ਜਾਏਗਾ। ਹੁਣ ਇਹ ਜਿਹੜਾ ਸੀ ਨਾ ਰਾਜਸੀ ਤਪ ਸੀ, ਜਿਹੜਾ ਆਪਾਂ ਗੁਰੂ ਕੇ ਪਿਆਰਿਓ ਇਹ ਕਰਨਾ ਸੀ, ਜਿਹੜਾ ਸਤਿਗੁਰੂ ਸਿਖਾਇਆ, ਹੁਣ ਦੱਸਣ ਲੱਗੇ ਨੇ ਸ਼ਾਂਤ ਕੀ ਤਪ ਕਿਹੜਾ ਕਹਿ। ਤਾਮਸੀ ਕਹਿੰਦੇ ਕਰਨਾ ਨਹੀਂ, ਰਾਜਸੀ ਜ਼ਰੂਰ ਕਰਨਾ ਏ। ਹੁਣ ਕਹਿੰਦੇ ਇਹਦੇ ਉੱਚਾ ਹੋਰ ਤਪ ਕਹਿ, ਉਹ ਹੈ ਸ਼ਾਂਤ ਕੀ ਤਪ। ਤਪ ਦਾ ਮਤਲਬ ਔਖੇ ਹੋਣਾ ਪਵੇ, ਭਾਵੇਂ ਦੁਨੀਆਂ ਦੇ ਵਿੱਚ ਔਖੇ ਹੁਣ ਨਹੀਂ ਆ, ਕਿੰਨੇ ਕਿੰਨੇ ਦਿਨ ਰਾਤ ਤੁਸੀਂ ਮਿਹਨਤਾਂ ਕਰਦੇ ਹੋ ਔਖੀਆਂ ਤੋਂ ਔਖੀਆਂ, ਕਿਉਂਕਿ ਪਤਾ ਕੁਝ ਨਾ ਕੁਝ ਮਿਲਦਾ, ਤਾਂ ਜੇ ਇਧਰ ਵੀ ਤੁਰਾਂਗੇ ਤੇ ਬਹੁਤ ਕੁਝ ਮਿਲਦਾ। ਤੈ
ਨਾਮ ਗੁਰੂ ਬਾਣੀ ਜਿਸ ਕਾਲ ਸੁਣਤ ਪੜਤ ਨਰਿਆਲ ਸਟਾਲ,
ਕਹਿਣ ਲੱਗੇ ਹੁਣ ਸ਼ਾਂਤ ਕੀ ਗੁਣ ਦੇ ਦੇਖੋ ਨਿਸ਼ਾਨੀਆਂ ਸ਼ੁਰੂ ਹੋਈਆਂ। ਸਭ ਤੋਂ ਪਹਿਲਾ ਬਚਨ ਏ ਨਾਮ ਬਾਣੀ, ਦੋਨਾਂ ਨੇ ਇਕੱਠਿਆਂ ਚ ਰਹਿਣਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ ਤੇ ਨਾਮ ਜਪਣ ਨੂੰ ਜੀ ਕਰਦਾ, ਨਾਮ ਜਪੀਏ ਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥਾਂ ਦਾ ਪਤਾ ਲੱਗਦਾ ਸਤਿਗੁਰੂ ਕਹਿ ਕੀ ਰਹੇ। ਦੋਨੋਂ ਓਤ ਪੋਤ ਨੇ, ਆਤਮਾ ਤੇ ਸਰੀਰ ਜਿਵੇਂ ਇਕੱਠੇ ਨੇ, ਇਵੇਂ ਨਾਮ ਤੇ ਬਾਣੀ ਨੇ। ਸਾਹਿਬ ਕਹਿੰਦੇ ਇਸ ਬਾਣੀ ਤੇ ਕਰ ਨਾਮ ਪਾਏਗਾ। ਕਈ ਵਾਰ ਇਹੋ ਜਿਹੀ ਘਟਨਾ ਵਾਪਰਦੀਆਂ ਨੇ, ਜਿਹੜੇ ਲੋਕ ਗੁਰੂ ਕੇ ਪਿਆਰਿਓ ਨਾਮ ਦੀ ਗੱਲ ਕਰਦੇ ਕਰਦੇ ਕਿਸੇ ਹੋਰ ਹੀ ਰਸਤੇ ਤੇ ਆਪਣੇ ਆਪ ਨੂੰ ਤੋਰ ਕੇ ਬਹਿ ਜਾਂਦੇ, ਉਹ ਗੁਰੂ ਕੀ ਬਾਣੀ ਨੂੰ ਚੈਲੰਜ ਕਰਨ ਲੱਗ ਪੈਣਗੇ। ਨਾ ਕਦੇ ਕਰਨਾ ਕਿ ਸਾਡੀ ਮਾਂ, ਸਾਡਾ ਬਾਪ, ਸਾਡਾ ਰੱਬ, ਸਾਡਾ ਸਭੋ ਕੁਝ ਸਤਿਗੁਰੂ ਜੀ ਕਹਿੰਦੇ, ਜੇ ਇਹਨਾਂ ਨੂੰ ਛੱਡ ਦਿੱਤਾ ਤੇ ਨਾਮ ਨੂੰ ਨੇ ਕੀ ਕਰਨਾ। ਨਾਮ ਦੀ ਇਹਨਾਂ ਕਰਕੇ ਹੀ ਹੈ ਨਾ, ਹੋਰ ਕੋਈ ਨਾਮ ਵੱਖਰਾ ਹੈ? ਜਿਵੇਂ ਸਾਡੇ ਤੇ ਮਿਹਰਾਂ ਕਰਨੀਆਂ ਨੇ, ਸਤਿਗੁਰੂ ਕੋਲੋਂ ਨਾਮ ਲਿਆ ਏ, ਜੇ ਨਾਮ ਦੇਣ ਵਾਲੇ ਦਾ ਹੀ ਪੱਲਾ ਛੱਡ ਦਿੱਤਾ ਸਾਡੀ ਬਾਂਹ ਕੌਣ ਪਕੜੇਗਾ? ਅਸੀਂ ਤੇ ਰੁੜ ਜਾਵਾਂਗੇ। ਵੇਖੇ ਨੇ ਬੜੇ ਬੜੇ ਵੱਡੇ ਅਹੰਕਾਰ ਦੇ ਪ੍ਰਬੋਲ ਬੋਲੀਂਦੇ ਨੇ। ਸਤ ਸੰਗਿਓ, ਇੱਕ ਹੁੰਦਾ ਏ ਉਹ ਗੁਰੂ ਕੇ ਲਾਲ ਜਿਨ੍ਹਾਂ ਦੇ ਅੰਦਰ ਬਾਹਰ ਬਾਕੀ ਤੇ ਨਾਮ ਦਾ ਹੀ ਕੀ ਉਹਨੂੰ ਪਿਆਰ ਕਰਦੇ, ਉਹਦੇ ਰੰਗ ਵਿੱਚ ਰੰਗੇ ਹੋਏ ਨੇ। ਸਾਹਿਬ ਅੱਜ ਬਚਨ ਕਰਨ ਲੱਗੇ, ਜਦੋਂ ਨਾਮ ਬਾਣੀ ਜਿਹੜੀ ਏ ਉਹਨੂੰ ਸੁਣਨਾ, ਉਹਨੂੰ ਪੜ੍ਹਨਾ, ਉਹਦੇ ਲਈ ਕਦੇ ਆਲਸ ਨਹੀਂ ਕਰਨਾ, ਉਹਦੇ ਲਈ ਕਦੇ ਸੁਸਤੀ ਜਾਂ ਢਿੱਲ ਨਹੀਂ ਪੈਣ ਦੇਣੀ। ਇਹ ਸ਼ਾਂਤੀ ਗੁਣ, ਸ਼ਾਂਤੀ ਤਾਪ ਏ, ਉਹਦਾ ਪਹਿਲਾ ਲੱਛਣ ਹੈ।
ਮਨ ਕਹੇ ਸਮੈ ਨਿਕਸ ਕੱਤ ਜਾਈ, ਵਾਰ ਵਾਰ ਰੁਕਹਿ ਵਰਿਆਈ।
ਹੁਣ ਜਦੋਂ ਆਪਾਂ ਨਾਮ ਤੇ ਬਾਣੀ ਪੜਾਂਗੇ ਨਾ, ਇਹ ਸਾਰਿਆਂ ਦਾ ਇੱਕੋ ਜਿਹੀ ਪਿਆਰੇ ਅੰਦਰ ਦਾ ਮਸਲਾ ਏ। ਜਦੋਂ ਨਾਮ ਬਾਣੀ ਸ਼ੁਰੂ ਕਰਾਂਗੇ ਤੇ ਸਭ ਤੋਂ ਪਹਿਲਾਂ ਕਿੰਨੇ ਸਾਡੇ ਰਸਤੇ ਚ ਖਲੋਣਾ ਮਨ ਨੇ, ਇਹਨੇ ਨਾ ਸਾਨੂੰ ਪਾਠ ਦੇ ਕੋਲ ਨਹੀਂ ਰਹਿਣ ਦੇਣਾ, ਸਾਡੇ ਧਿਆਨ ਤੋਂ ਸਾਡੀ ਸੁਰਤੀ ਨੂੰ ਇਹਨੇ ਬਾਹਰ ਲੈ ਜਾਣਾ ਖਿੱਚ ਕੇ ਕਿਸੇ ਨਾ ਕਿਸੇ ਪਾਸੇ। ਗੁਰੂ ਕੇ ਪਿਆਰਿਓ, ਸਤਿਗੁਰੂ ਅੱਜ ਕਹਿ ਰਹੇ ਨੇ ਇਹ ਤਾਂ ਤੁਹਾਡਾ ਤਪ ਹੈ, ਇਹਨੇ ਬਾਹਰ ਜਾਣਾ ਏ ਤੇ ਤੁਸੀਂ ਇਹਨੂੰ ਪ੍ਰੇਰ ਪ੍ਰੇਰ ਕੇ ਫਿਰ ਆਪਣੇ ਕੋਲ ਲੈ ਕੇ ਆਉਣਾ ਏ ਤੇ ਫਿਰ ਬਾਣੀ ਪੜ੍ਹਦਿਆਂ ਬਾਹਰ ਜਾਏਗਾ, ਇਹਨੂੰ ਫਿਰ ਆਪਣੇ ਕੋਲ ਲੈ ਕੇ ਆਉਣਾ। ਅੰਦਰੋਂ ਹੀ ਕਹਿਣਾ ਸੱਚੇ ਪਾਤਸ਼ਾਹ ਨੂੰ, ਰੋਕੋ ਇਹ ਕਿੱਧਰ ਤੁਰ ਪਿਆ ਜੇ, ਕਦੇ ਇਹਨੂੰ ਸਿੱਧੀਆਂ ਝਟਕਾਂ ਮਾਰਨੀਆਂ, ਕਦੇ ਗੁਰੂ ਕੇ ਪਿਆਰਿਓ ਇਹਨੂੰ ਸਤਿਗੁਰੂ ਜੀ ਕੋਲ ਅਰਦਾਸਾਂ ਕਰਨੀਆਂ ਭਈ ਇਹ ਬਾਹਰ ਕਿੱਧਰ ਚੱਲਿਆ ਏ, ਘਰ ਮੁੜਿਆ ਆ ਜਾ ਇੱਥੋਂ ਮੈਨੂੰ ਪਾਠ ਕਰਦਿਆਂ ਤੇ ਤੂੰ ਹੀ ਮੇਰੇ ਕੋਲ ਰਹੋ। ਤੇ ਜੇ ਗੁਰੂ ਕੇ ਪਿਆਰਿਓ ਪਾਠ ਕਰਦਿਆਂ ਮਨ ਤੂੰ ਖੁੱਲ੍ਹਾ ਹੀ ਛੱਡ ਛੱਡਿਆ ਵੀ ਕੋਈ ਨਹੀਂ, ਗੁਰੂ ਸਾਹਿਬ ਨੇ ਕਿਹਾ ਸੀ ਪਾਠ ਕਰਨਾ ਠੀਕ ਹੈ ਮੈਂ ਕਰਦਾ ਵਾ, ਉਹ ਤੇ ਚੰਗਾ ਹੋ ਗਿਆ, ਪਰ ਹੁਣ ਪਾਠ ਕਰਦਿਆਂ ਮਨ ਨੂੰ ਰੋਕਣ ਦੀ ਕੋਸ਼ਿਸ਼ ਹੀ ਨਾ ਕੀਤੇ, ਫਿਰ ਤਾਂ ਹੀ ਨਾ ਗੱਲ ਬਣੀ। ਫਿਰ ਤੇ ਸਤਿਗੁਰੂ ਜੀ ਹੁਣੇ ਬਚਨ ਸੁਣਾ ਰਹੇ ਸਨ, ਕੀਰਤਨ ਰਾਈ ਸਭੇ ਗਲਤਾਂ ਜਾਤੀਆਂ ਸੁਣਤੇ ਚੁੱਪ ਕੀਆਂ, ਸੁਣ ਲਈਆਂ ਤੇ ਉਸ ਤੋਂ ਬਾਅਦ ਚੁੱਪ ਹੋ ਗਏ, ਕੁਛ ਕੀਤਾ ਹੀ ਨਾ। ਸਤਿਗੁਰੂ ਰੋਜ਼ ਕਹਿੰਦੇ ਗੋਬਿੰਦ ਗੋਬਿੰਦ ਤਰਕਾਂ, ਸਤਿਗੁਰੂ ਆਸਾਵਰੀ ਮਹੱਲਾ ਪੰਜਵਾਂ ਜੀ, ਗੋਬਿੰਦ ਗੋਬਿੰਦ ਕਰਦਾ ਗੁਰੂ ਗੁਰੂ ਜਪਣਾ, ਹਰ ਹਰ ਮਨ ਪਿਆਰ ਕਾ, ਫਿਰ ਉਹਦੇ ਨਾਲ ਪਿਆਰ ਕਰਨਾ ਵਾਹਿਗੁਰੂ ਨਾਲ, ਪਿਆਰ ਹੋਵੇ ਨਾ ਫਿਰ ਨੀ ਮਨ ਕਿਧਰੇ ਜਾਂਦਾ। ਕਹਿੰਦੇ ਨੇ ਅੰਸੂ ਤੋਰ ਫੇਰ ਕਾ, ਇਹ ਮਨ ਨੇ ਕੀ ਕਰਨਾ, ਇਹਨੇ ਬਾਹਰ ਜਾਣਾ, ਇਹਨੂੰ ਬਾਰ ਬਾਰ ਰੋਕਣਾ, ਇਹਨੂੰ ਫੇਰ ਲਿਆਉਣਾ ਆਪਣੇ ਕੋਲ। ਗੋਬਿੰਦ ਗੋਬਿੰਦ ਤਰ ਕਾ, ਹਰ ਹਰ ਮਨ ਪਿਆਰ ਕਾ, ਗੁਰ ਕਹਿਆ ਸੋ ਚਿੱਤ ਧਰ ਕਾ, ਜੋ ਸਤਿਗੁਰੂ ਜੀ ਆਖਦੇ ਨੇ ਨਾ ਹੁਣ ਚਿੱਤ ਵਿਚ ਧਰਨਾ, ਚਾਹੇ ਸਤਿਗੁਰੂ ਜੀ ਕੀ ਕਹਿ ਰਹੇ ਨੇ। ਕਹਿੰਦੇ ਜਦੋਂ ਅਸੀਂ ਨਾਮ ਜਪਣਾ ਬਾਣੀ ਪੜ੍ਹਨੀ, ਮਨ ਤੇ ਜਾਣਾ ਜੀ ਬਾਹਰ, ਉਦੋਂ ਉਹਦੇ ਤੋਂ ਪਹਿਲਾਂ ਵੀ ਜਾਂਦਾ ਸੀ ਪਰ ਪਹਿਲਾਂ ਰਹਿੰਦਾ ਹੀ ਬਾਹਰ ਸੀ, ਪਹਿਲਾਂ ਤੇ ਨਾਮ ਹੀ ਬਾਹਰ ਜਾਵੇ। ਅਸੀਂ ਖੁਦ ਗੁਰੂ ਕੇ ਪਿਆਰਿਓ ਟੇਪ ਲਾ ਕੇ ਗਾਣਿਆਂ ਦੀ ਜਾਂ ਟੀਵੀ ਤੇ ਕੋਈ ਫਿਲਮ ਲਾ ਕੇ ਕਹਿੰਦੇ ਸਾਂ ਮੈਂ ਧਰਤੀ ਰਹਿਣਾ ਮਨਾ, ਸਰੀਰ ਇੱਥੇ ਮੈਂ ਰੋਟੀ ਖਾਂਗਾ, ਮੈਂ ਧਿਆਨ ਜਾਣਾ ਕਿਸੇ ਫਿਲਮ ਇੰਡਸਟਰੀ ਦੇ ਵਿੱਚ, ਉਦੋਂ ਜੋ ਚੰਗਾ ਲੱਗਦਾ ਸੀ ਜਦੋਂ ਰੱਬ ਵੱਲ ਤੁਰਾਂਗੇ ਉਦੋਂ ਇਹਨੂੰ ਘਰ ਲਿਆਉਣ ਦੀ ਲੋੜ ਪੈਣੀ, ਪਹਿਲਾਂ ਤੇ ਲੋੜ ਹੀ ਨਹੀਂ। ਪਹਿਲਾਂ ਤੇ ਕੁਝ ਵੀ ਕਰੀਏ ਕੋਲ ਬੰਦਾ ਇਹੋ ਜਿਹਾ ਸਾਧਨ ਲਾ ਕੇ ਲੈਂਦਾ ਤਾਂ ਕਿ ਧਿਆਨ ਮੇਰੇ ਕੋਲ ਰਵੇ ਨਾ, ਨਾ ਮੈਂ ਸੱਤਾਂ ਮੇਰਾ ਅੰਦਰ ਰਵੇ ਰੁੱਝਿਆ, ਉਹਦੇ ਨਾਲ ਹੀ ਨੁਕਸਾਨ ਹੁੰਦਾ ਹੈ। ਮਹਾਰਾਜ ਕਹਿੰਦੇ ਦੋ ਵੱਖਰੇ ਰਸਤੇ ਨੇ ਨਾ, ਇਹਨੂੰ ਕਹਿੰਦੇ ਜੀ ਭਗਤਾਂ ਤਾਂ ਸੰਸਾਰੀਆਂ ਜੋੜ ਕਦੇ ਨਾ ਆਇਆ, ਇਹਨੇ ਵੀ ਭਗਤ ਜਾ ਕੇ ਕਿਸੇ ਟਿੱਬਿਆਂ ਤੇ ਜੰਗਲਾਂ ਚ ਬਹਿੰਦੇ ਨੇ। ਆ ਜੇ ਵੱਖਰਾ ਰਸਤਾ ਜਿਹੜਾ ਨਾਮ ਬਾਣੀ ਪੜ ਕੇ ਧਿਆਨ ਨੂੰ ਰੋਕਦਾ ਏ ਵੀ ਮੇਰੇ ਆਪਣੇ ਕੋਲ ਰਵੇ ਧਿਆਨ, ਇਹ ਰਸਤਾ ਵੱਖਰਾ ਏ। ਤੇ ਦੁਨੀਆਂ ਕੀ ਸਿਖਾਉਂਦੀ ਸਾਨੂੰ ਭਈ ਧਿਆਨ ਜਿੱਧਰ ਮਰਜ਼ੀ ਜਾਵੇ, ਕੰਮ ਹੋਣਾ ਚਾਹੀਦਾ ਕਿ ਉਹ ਕੰਮ ਸਰੀਰਾਂ ਨਾਲ ਹੋ ਜਾਂਦੇ ਨੇ, ਰੱਬ ਦਾ ਕੰਮ ਕੱਲੇ ਸਰੀਰ ਨਾਲ ਹੀ ਪਾਉਣਾ, ਕਿਹਦੇ ਨਾਲ ਮਨ ਨੂੰ ਹਾਜ਼ਰ ਕਰਨਾ ਪੈਣਾ ਏ, ਸੁਰਤੀ ਨੂੰ ਧਿਆਨ ਨਾਲ ਹਾਜ਼ਰ ਕਰਨਾ ਪੈਣਾ। ਸੱਚੇ ਪਾਤਸ਼ਾਹ ਜੀ ਨੇ ਸੁਲਤਾਨਪੁਰ ਹੀ ਬਚਨ ਕਰ ਦਿੱਤਾ ਸੀ ਨਾ, ਨਵਾਬ ਕਾਜੀ ਮੈਂ ਉਹਨਾਂ ਨਾਲ ਨਹੀਂ ਸ਼ਾਮਿਲ ਹੁੰਦਾ ਜਿਨ੍ਹਾਂ ਦੇ ਸਰੀਰ ਧਾਰਮਿਕ ਅਸਥਾਨਾਂ ਚ ਖਲੋਤੇ ਹੋਣ ਤੇ ਧਿਆਨ ਉਹਨਾਂ ਦਾ ਆਪਣੇ ਘਰ ਦੇ ਕੰਮ ਕਰਦਾ ਹੋਵੇ, ਕੋਈ ਤਾਂ ਘੋੜਾ ਖਰੀਦੇ ਤੇ ਕੋਈ ਵਿਸ਼ੇਰੀਆਂ ਸਾਂਭੇ, ਪਿਆਰਿਓ ਸਾਡਾ ਵੀ ਤੇ ਕੁਝ ਕਰੇ ਤੇ ਸਤਿਗੁਰੂ ਸਾਡੇ ਨਾਲ ਕਿਵੇਂ ਸ਼ਾਮਿਲ ਹੋਣਗੇ। ਸੱਚੇ ਪਾਤਸ਼ਾਹ ਨੇ ਉਹਨੂੰ ਕਿਹਾ ਸੀ ਨਾ, ਕਿਹਾ ਸਾਹਿਬਾਂ ਨੇ ਤਾਂ ਪਰਚਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਇਹਦੇ ਲਈ ਯਤਨ ਕਰਨਾ, ਅੱਡੀ ਚੋਟੀ ਦਾ ਜ਼ੋਰ ਲਾਣਾ, ਪੂਰੇ ਦਾ ਪੂਰਾ ਜਿੰਨਾ ਹੋ ਸਕੇ ਤਾਂ ਖਾਣ ਦਾ ਸਾਨੂੰ ਹੁਕਮ ਏ। ਸਤਿਗੁਰੂ ਕਹਿੰਦੇ ਇਹ ਸਾਦਗੀ ਤਪ ਏ, ਸਾਡਾ ਘਰਾਂ ਚ ਬੈਠ ਕੇ ਕੰਮ ਕਾਰ ਕਰਦੇ ਆ, ਜਿੱਥੇ ਵੀ ਅਸੀਂ ਬੈਠੇ ਆ ਪਹਿਲਾਂ ਬਾਣੀ ਤੇ ਨਾਮ ਜਪਣ ਵਿਚ ਆਲਸ ਨਾ ਕਰਨਾ, ਫਿਰ ਇਸ ਮਨ ਨੂੰ ਰੋਕਣ ਦਾ ਕਰਨ ਯਤਨ, ਇਹਨੇ ਬਾਰ ਬਾਰ ਬਾਹਰ ਜਾਣਾ, ਇਹਨੂੰ ਬਾਰ ਬਾਰ ਰੋਕ ਕੇ ਆਪਣੇ ਕੋਲ ਲੈ ਕੇ ਆਉਣਾ। ਕਹਿ
ਮਨ ਰੋਕਤ ਨਹਿ ਆਲਸ ਕਰ ਹੀ, ਮਨ ਕਰ ਸ਼ਰਮਤ ਸ਼ਬਦ ਮਹਿ ਕਰ ਹੀ।
ਹੁਣ ਦੇਖੋ ਅਗਲਾ ਬਚਨ ਕਹਿੰਦੇ ਪਹਿਲਾਂ ਤੇ ਇਹ ਨੀ ਆਲਸ ਕਰਨਾ ਵੀ ਚਲੋ ਵੇਖੀ ਜਾਏਗੀ ਪਾਠ ਫਿਰ ਕਰ ਲਾਂਗੇ, ਕਹਿੰਦੇ ਇਹ ਨੀ ਕਦੇ ਅੰਦਰ ਫੁਰਨਾ ਹੀ ਨੀ ਆਉਣ ਦੇਣਾ, ਕੱਲ ਕਿਨੇ ਵੇਖਿਆ ਏ। ਸਾਹਿਬ ਕਹਿੰਦੇ ਹੁਣੇ ਸ਼ੁਰੂ ਕਰਨਾ, ਬਚਪਨ ਜਵਾਨੀ ਬੁਢੇਪਾ ਜਿੱਥੇ ਵੀ ਪਹਿਲਾਂ ਤੇ ਇਹਦੇ ਚ ਨਾ ਆਲਸ ਹੋਵੇ, ਫਿਰ ਜੇ ਪਾਠ ਸ਼ੁਰੂ ਹੋ ਜਾਏ ਤੇ ਫਿਰ ਮਨ ਨੂੰ ਰੋਕਣ ਲਈ ਨੀ ਆਲਸ ਕਰਨਾ, ਇਹਨੂੰ ਇਕਦਮ ਤਿਆਰ ਪਰ ਤਿਆਰ ਕੌਣ ਹੈ ਇਹਦੇ ਲਈ। ਸਤਿਗੁਰੂ ਜੀ ਕਹਿੰਦੇ ਤਿਆਗ ਕੀ ਕੌਣ ਹੈ, ਇਸ ਮਨ ਨੂੰ ਵਿਹਲੇ ਨਹੀਂ ਰਹਿਣ ਦੇਣਾ, ਇਸ ਮਨ ਨੂੰ ਗੁਰੂ ਸ਼ਬਦ ਦਾ ਕੋਈ ਨਾ ਕੋਈ ਧੁਨ ਜਿਵੇਂ ਆਪਾਂ ਪਹਿਲਾਂ ਵਿਚਾਰ ਕੀਤੇ, ਇਹਨੂੰ ਬਿਜੀ ਰੱਖਣਾ ਹੈ, ਇਹਨੂੰ ਰਜਾਈ ਰੱਖਣਾ ਕਿਸੇ ਨਾ ਕਿਸੇ ਚੀਜ਼ ਦੇ ਅੰਦਰ, ਕਦੇ ਗੁਰੂ ਸ਼ਬਦ ਦਾ ਜਾਪ, ਕਦੇ ਸਾਖੀ, ਕਦੇ ਉਹਦੀਆਂ ਸਿਫਤਾਂ, ਉਧਰ ਰੁਝਿਆ ਰਵੇ, ਇਹਦੇ ਕੋਲ ਸ਼ਬਦ ਹੋਵੇ। ਗੁਰੂ ਕੇ ਪਿਆਰੋ ਇਹ ਕੁਝ ਵੀ ਦੱਸਦੇ ਨੇ ਤੁਹਾਡੇ ਵਰਗੇ ਜਪਣ ਵਾਲੀਆਂ ਰੂਹਾਂ, ਉਹ ਕਹਿੰਦੀਆਂ ਫਿਰ ਉਹਨਾਂ ਨੂੰ ਕੋਈ ਸਾਖੀ ਵੀ ਨੀ ਚੇਤਾ ਰਹਿੰਦੀ, ਕੋਈ ਗੱਲ ਵੀ ਨੀ ਚੇਤਾ ਰਹਿੰਦੀ, ਕਲਾ ਸ਼ਬਦ ਹੀ ਚੇਤਾ ਰਹਿ ਜਾਂਦਾ ਏ। ਤੇ ਕਈ ਦੱਸਦੇ ਨੇ ਵੀਰ ਕਹਿੰਦੇ ਉਹਨਾਂ ਨੂੰ ਖੁਦ ਵੀ ਇਹ ਨੀ, ਉਹਨਾਂ ਦਾ ਅੰਦਰ ਵਾਹਿਗੁਰੂ ਕਹਿੰਦਾ ਨੀ, ਉਹ ਤਾਂ ਖਾਮੋਸ਼ ਬੈਠੇ ਨੇ, ਪਰ ਕੋਈ ਬੋਲ ਰਿਹਾ ਹੁੰਦਾ ਏ ਤੇ ਇਹ ਕੇਵਲ ਉਹਨੂੰ ਸੁਣ ਰਹੇ ਹੁੰਦੇ ਨੇ, ਇਹ ਤਾਂ ਅੜੋਲ ਬੈਠੇ ਨੇ। ਖੈਰ ਸਾਹਿਬ ਕਿਰਪਾ ਕਰਨ ਸਾਡੇ ਉੱਪਰ। ਸਾਹਿਬ ਕਹਿੰਦੇ ਇਸ ਮਨ ਨੂੰ ਰੋਕਣਾ, ਇਹਨੂੰ ਸ਼ਬਦ ਨਾਲ ਇਹਦਾ ਪਿਆਰ ਪਾਉਣਾ ਹੈ। ਅਨੰਦ ਸਾਹਿਬ ਵਿੱਚ ਰੋਜ਼ ਵੈਸੇ ਤਾਂ ਸਾਹਿਬ ਕਹਿੰਦੇ ਗੱਲਾਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸ਼ਬਦ ਨਾਲ ਪਿਆਰ ਕਰੋ, ਸਤਿਗੁਰੂ ਜੀ ਦਾ ਹੁਕਮ ਕਹਿ
ਦੋਹਰਾ ਬਾਜ ਮਸਾਲਾ ਦੇਵਹੀ ਜਿਉ ਖਾਵੇ ਨਹਿ ਸੋਏ, ਇਉ ਮਨ ਭਰਮਤ ਦਸ ਦਿਸ਼ਾ ਸ਼ਬਦ ਨਾ ਪ੍ਰੇਮੀ ਹੋਏ।
ਕਹਿਣ ਲੱਗੇ ਘੋੜਾ ਤੇ ਇਹ ਮਨ ਇੱਕੋ ਜਿਹਾ ਜੇ, ਦੋਨਾਂ ਉਹਦਾ ਪ੍ਰਮਾਣ ਦੇਖ ਕੇ ਸਮਝਾਉਣ ਲੱਗੇ ਬਾਤ ਦਾ ਚਿਰ ਤੇ ਘੋੜਾ, ਵੀ ਜਿਹੜਾ ਘੋੜਾ ਹੈ ਨਾ ਪਿਆਰੇ, ਉਹਨੂੰ ਲੱਗਾ ਵੀ ਰੋਗ ਹੈ, ਉਹਨੂੰ ਮਸਾਲਾ ਦੇ ਕੇ ਨਾ ਘੋੜੇ ਦਾ ਮਾਲਕ ਉਹ ਖਾਂਦਾ ਨੀ, ਉਹ ਸੁੱਟ ਦਿੰਦਾ ਏ। ਤੇ ਕਹਿਣ ਲੱਗੇ ਜਿਹੜਾ ਮਨ ਹੈ ਨਾ, ਇਹਨੂੰ ਦੁਨੀਆਂ ਦੀ ਕੋਈ ਗੱਲ ਸੁਣਾ ਦਿਓ, ਇੱਕਦਮ ਤਿਆਰ ਹੋ ਕੇ ਸੁਣ ਲਏਗਾ, ਜਦੋਂ ਰੱਬ ਦੀ ਗੱਲ ਆਵੇਗੀ ਨਾ ਇਹਦੇ ਅੰਦਰ ਜਾਂਦੀ ਨਹੀਂ। ਉਸੇ ਟਾਈਮ ਗੱਲਾਂ ਚੱਲਦੀਆਂ ਹੋਣ, ਕਹਿਣ ਆਓ ਕੋਈ ਗੱਲਾਂ ਬਾਤਾਂ ਸੁਣਾਓ, ਤੁਸੀਂ ਪਾਠ ਸ਼ੁਰੂ ਕਰ ਦਿਓ, ਉਸੇ ਟਾਈਮ ਸਭ ਕੁੜੰਤਰ ਹੋ ਜਾਣਗੇ, ਕਿਸੇ ਨੀ ਰਹਿਣਾ, ਕੰਮ ਵਿੱਚ ਤਾ ਜਾਣਾ ਹੈ, ਸਵੇਰੇ ਜਾਣਾ ਵੀ ਹੈ, ਜਾਂ ਕਿਸੇ ਨੂੰ ਮਿਲਣਾ ਸੀ, ਸਟੋਰ ਤੇ ਜਾਣਾ ਸੀ, ਕੋਈ ਨਾ ਕੋਈ ਬਹਾਨਾ ਨੇ ਘੜ ਕੇ, ਤੁਹਾਨੂੰ ਤੁਹਾਡੇ ਅੰਦਰ ਨੀ ਇਹਨੇ ਜਾਣ ਦੇਣਾ, ਗੁਰੂ ਕੀ ਬਾਣੀ ਨਾਲ ਨਹੀਂ, ਸ਼ਬਦ ਨਾਲ ਕੀ ਨਾਮ ਨਾਲ ਨਹੀਂ, ਉਦੋਂ ਹੀ ਕੰਮ ਇਹਨੂੰ ਚੇਤਾ ਆਉਣੇ ਨੇ। ਗਰੀਬ ਨਿਵਾਸ ਪਿਤਾ ਮਹਾਰਾਜ ਜੀ ਕਹਿੰਦੇ ਮਨ ਜਿਹੜਾ ਨਾ ਭਟਕਦਾ ਰਹਿੰਦਾ ਚਾਰ ਚੁਪੇਰੇ, ਕਹਿੰਦਾ ਉਧਰ ਜਿੰਨਾ ਮਰਜ਼ੀ ਲੈ ਜਾ, ਪਰ ਮੈਨੂੰ ਆ ਜਿਹੜਾ ਨਾਮ ਬਾਣੀ ਕੋਲ ਨਾ ਲਿਆ ਤੇ ਕੀ ਕਰਨਾ
ਤੈ, ਉਹਨ ਜੇ ਤਾਹੇ ਖੁਆਵਣਹਾਰਾ ਕਰ ਰਾਖ ਤੇ ਅਸਵ ਬਦ ਨੂੰ ਮਜਾਰਾ।
ਘੋੜੇ ਨੂੰ ਜਦੋਂ ਉਹਦਾ ਰੋਗ ਵੀ ਦੂਰ ਕਰਨਾ, ਘੋੜੇ ਨੂੰ ਤੇ ਵਿਚਾਰੇ ਨੂੰ ਪਤਾ ਨਹੀਂ, ਇਸ ਮਨ ਨੂੰ ਕੀ ਪਤਾ ਹੈ ਗੁਰੂ ਕੇ ਪਿਆਰੋ ਜਿਹੜਾ ਸਿਆਣਾ ਬਣਿਆ ਫਿਰਦਾ ਹੈ, ਘੋੜੇ ਨੂੰ ਮਸਾਲਾ ਦੇਣ ਲਈ ਨਾ ਉਹ ਘੋੜੇ ਦਾ ਮਾਲਕ ਉਹਦੇ ਮੂੰਹ ਚ ਆਪਣਾ ਹੱਥ ਪਾ ਲੈਂਦਾ ਏ, ਮਸਾਲਾ ਪਾਇਆ ਤੇ ਨਾਲ ਹੀ ਆਪਣਾ ਹੱਥ ਪਾ ਕੇ ਰੱਖਦਾ ਹੈ।
ਥਕਤ ਸੋ ਖਾਏ ਮਸਾਲਾ ਰੋਗ ਦੇਹੇ ਮਿਟ ਜਾਤ ਮਸਾਲਾ,
ਉਹ ਹੱਥ ਵਿਚ ਵਸਾਈ ਰੱਖਦਾ ਹੈ ਤੇ ਮਸਾਲਾ ਵਿਚ ਪਿਆ ਹੌਲੀ ਹੌਲੀ ਘੋੜੇ ਨੂੰ ਮੂੰਹ ਮਾਰਨਾ ਪੈਂਦਾ, ਉਹ ਅੰਦਰ ਚਲਾ ਜਾਂਦਾ ਹੈ। ਘੋੜਾ ਜਿਹੜਾ ਏ ਉਹ ਮਸਾਲਾ ਜਦੋਂ ਖਾ ਲਵੇਗਾ ਪਿਆਰੇ, ਉਹਦੀ ਦਵਾਈ ਏ, ਰੋਗ ਦੂਰ ਹੋ ਜਾਂਦਾ। ਜਿਵੇਂ
ਜੇ ਆਸ ਕਰ ਨਹੀਂ ਖਵਾਵੇ ਹੈ ਤਾਂ ਲਗ ਰੋਗ ਨਾ ਆਸ ਕੋ ਜਾਵੇ ਹੈ।
ਜੇ ਹੁਣ ਬੰਦਾ ਕਵੇ ਚੱਲ ਕੋਈ ਨੀ ਘੋੜਾ ਨਹੀਂ ਖਾਂਦਾ ਤੇ ਨਾ ਸਹੀ ਕੀ ਹੋਏਗਾ, ਕਹਿੰਦੇ ਉਹਦਾ ਰੋਗ ਨਹੀਂ ਜਾਣਾ, ਪਰ ਘੋੜੇ ਨੂੰ ਤਾਂ ਮਸਾਲਾ ਖਵਾਉਣਾ ਹੋਵੇ, ਪਤਾ ਲੱਗੇ ਕੋਈ ਕੌਲ ਨੀ ਕਰੇਗਾ, ਆਲਸ ਨੀ ਕਰੇਗਾ। ਸਾਹਿਬ ਕਹਿੰਦੇ ਉੱਥੇ ਬੰਦਾ ਜੇ ਆਲਸ ਕਰੇ ਤੇ ਘੋੜਾ ਦਵਾ ਲੇਗਾ, ਉਹਨੂੰ ਪਤਾ ਘੋੜੇ ਕੀਮਤੀ ਬੜੇ ਨੇ। ਕਹਿੰਦੇ ਉਹ ਬੰਦੇ ਤੈਨੂੰ ਇਹ ਨੀ ਪਤਾ ਲੱਗਾ ਵੀ ਜੇ ਆ ਮਨ ਰੋਗੀ ਨਾ ਠੀਕ ਹੋਇਆ ਤੇ ਤੇਰਾ ਜੀਵਨ ਦੀ ਕੀਮਤ ਹੀ ਕੋਈ ਨੀ, ਕਰੋੜਾਂ ਕਰੋੜਾਂ ਅਰਬਾਂ ਚ ਵੀ ਦੁਬਾਰਾ ਇਹ ਜੀਵਨ ਨੀ ਮਿਲਣਾ, ਇਹਨੂੰ ਕਹਿੰਦਾ ਚਲੋ ਕੋਈ ਨਹੀਂ, ਬੱਚੇ ਨੇ ਜੇ ਨੂੰ ਫਸ ਖੇਡ ਲੈਣ ਦਿਓ, ਹੁਣ ਕੰਮ ਤੋਂ ਸੁੱਖ ਨਾਲ ਥੱਕ ਜਾਂਦੇ ਨੇ, ਹੁਣ ਇਹਨੂੰ ਅਜੇ ਰਿਸ਼ਤੇਦਾਰੀ ਚ ਚਾਰ ਦਿਨ ਨੱਚ ਟੱਪ ਲੈਣ ਦਿਓ, ਅਜੇ ਮੇਰਾ ਵੀ ਤੇ ਕਿਹੜਾ ਸਮਾਂ ਹੋ ਗਿਆ ਏ, ਅਜੇ ਤੇ ਮੇਰੀ ਕਾਲੀ ਏ ਜੇ ਤੇ ਹੁਣੀ ਧੌਲੀ ਆਈ ਏ। ਇਹ ਗੱਲਾਂ ਅਸੀਂ ਕਰਦੇ ਹਾਸੇ ਪਾ, ਪਰ ਇਹ ਆਪਣੀ ਜ਼ਿੰਦਗੀ ਦੇ ਅੰਦਰ ਯਹਿ ਘੋਲਦੇ ਆ, ਇਹਨੂੰ ਰੋਗ ਪਿਆਰੇ ਹੋਰ ਚਮੇੜਦੇ ਆ। ਸਤਿਗੁਰੂ ਜੀ ਕਿਹੜੀ ਬਖਸ਼ਿਸ਼ ਸਾਡੇ ਤੇ ਕਰਦੇ ਨੇ, ਕਹਿੰਦੇ ਜਿਵੇਂ ਉਹ ਘੋੜਾ ਉਹਦੇ ਲਈ ਆਲਸ ਕਰੀਏ, ਉਹ ਰੋਗੀ ਹੋ ਕੇ ਉਹਦੀ ਮੌਤ ਤੋਂ ਸਕਦੀ ਏ। ਪਿਆਰਿਓ, ਜੇ ਇਸ ਦਾ ਇਲਾਜ ਨਾ ਕੀਤਾ ਤੇ ਇਹਨੇ ਇਹਦੀ ਆਤਮਕ ਮੌਤ ਹੋ ਜਾਣੀ ਏ। ਜਿਸ ਬੰਦੇ ਦੀ ਅੰਦਰੋਂ ਆਤਮਕ ਮੌਤ ਹੋ ਗਈ, ਉਹ ਜਿਉਂਦਾ ਰਿਹਾ ਚਾਹੇ ਨਾ ਰਿਹਾ, ਇੱਕੋ ਜੀ ਗੱਲ ਏ। ਸਤਿਗੁਰੂ ਜੀ ਕਿਰਪਾ ਕਰਦੇ ਨੇ ਨਾ, ਹਜ਼ੂਰ ਕਹਿੰਦੇ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ। ਰੋਗੀ ਸੰਸਾਰ ਸਾਰਾ ਇਨ ਦਾਰੂ ਕਿਵੇਂ ਦੇਣਾ ਤੈ।
ਹਰ ਮੁਖ ਮੈਂ ਜੇ ਦੀਨ ਮਸਾਲਾ ਸੋ ਪੀੜਾਰ ਦੇਖ ਤੱਕ ਕਰਲਾ।
ਇੱਕ ਹੋਰ ਹੁੰਦਾ ਜੇ ਉਹਨੂੰ ਕੱਲਾ ਹੀ ਦੇ ਤੇ ਮਸਾਲਾ ਘੋਟੇ ਨੂੰ ਤੇ ਉਹ ਸੁੱਟ ਦਿੰਦਾ। ਪਿਆਰਿਓ, ਉਹ ਤਾਂ ਉਹਦੇ ਖਿਲਾਫ ਅਨਖਾਰ ਨੂੰ ਵਿੱਚ ਖਾਸ ਰੱਖਣਾ ਪੈਂਦਾ। ਜਿਵੇਂ
ਦੋਹਰਾ ਮਨ ਪ੍ਰੰਗ ਦੁਰਵਾਸ਼ਨਾ ਦੀਰਗ ਰੋਗ ਸੋ ਜਾਨ ਸ਼ਬਦ ਧਿਆਨ ਮਹਿ ਜੋਰਨ ਪੇਖ ਜੋ ਤਾਂ ਪਹਿਚਾਨ।
ਹੁਣ ਗੁਰੂ ਕੇ ਪਿਆਰੇ ਉਸ ਦੋਹਰੇ ਅੰਦਰ ਸਾਫ ਬਚਨ ਕੀਤਾ ਨੇ, ਉਹਦਾ ਪ੍ਰਮਾਣ ਦੇ ਕੇ ਕਹਿਣ ਲੱਗੇ, ਇੱਕ ਤਾਂ ਇਹ ਜਿਹੜਾ ਮਨ ਕਹਿ ਨਾ, ਇਹਦੀ ਦਵਾਈ ਇਹਨੂੰ ਖਵਾਣੀ ਏ ਗੁਰੂ ਕੇ ਸ਼ਬਦ ਦੀ। ਗੁਰਬਾਣੀ ਸ਼ਬਦ ਇਹ ਦਵਾਈ ਹੈ ਨਾ ਸਾਡਾ ਨਾਮ ਦਾਰੂ, ਜਿਵੇਂ ਆਪਾਂ ਪਹਿਲਾਂ ਬਚਨ ਸੁਣੇ ਬਾਣੀ ਦਾ, ਇਹਨੂੰ ਦੇਣਾ ਏ। ਕਿਉਂ? ਪਰ ਇਹਨੇ ਉਹ ਖਾਣਾ ਨੇ ਤੇ ਕੀ ਕਰਾਂਗੇ? ਕਹਿਣਗੇ ਕਿ ਚਲੋ ਮਨ ਤੇ ਲੱਗਦਾ ਨੀ, ਚਲੋ ਰਹਿਣ ਦਿੰਦੇ ਹਾਂ, ਪਾਠ ਦਾ ਕੀ ਭੈ। ਬਹੁਤੇ ਲੋਕੀ ਇੱਥੇ ਖੜੇ ਤੇ ਸਾਡੇ ਸਿੱਖਾਂ ਦੀ ਇਕੱਲੀ ਗੱਲ ਕਰ ਲਓ, ਭਲਾ ਤੇ ਸਤਿਗੁਰੂ ਜੀ ਸਾਰਿਆਂ ਨੂੰ ਉਪਦੇਸ਼ ਕਰ ਰਹੇ ਨੇ ਆਪਣੀ ਹੋਈ। ਕਹਿੰਦੇ ਨੇ ਠੀਕ ਹੈ, ਮਨ ਮੁਨ ਤੇ ਲੱਗਦਾ ਨੀ, ਛੱਡੋ, ਪਰ ਜਿਨ੍ਹਾਂ ਦੇ ਮਨ ਨੀ ਲੱਗਣਾ ਤੇ ਫਾਇਦਾ ਕੀ? ਤੇ ਭਲਾ ਜੇ ਤੂੰ ਨਾ ਕਰੇਗਾ ਫਿਰ ਤੈਨੂੰ ਬਹੁਤ ਫਾਇਦਾ ਹੋ ਜਾਏਗਾ ਨਾ, ਫਿਰ ਤੇ ਤੂੰ ਬਹੁਤ ਬ੍ਰਹਮ ਗਿਆਨੀ ਬਣ ਜਾਏਗਾ। ਪਿਆਰਿਓ, ਕਿੱਧਰ ਤੁਰ ਪੈਂਦਾ ਇਹ ਮਨ ਸਾਨੂੰ ਪੁੱਠੇ ਪਾਸੇ ਲੈ ਕੇ। ਸਾਹਿਬ ਕਹਿੰਦੇ ਆਲਸ ਨੀ ਕਰਨਾ, ਇਹਨੂੰ ਸ਼ਬਦ ਦੀ ਦਵਾਈ ਛਕਾਣੀ ਏ, ਤੇ ਦੂਸਰਾ ਜਿਵੇਂ ਉਹਨੂੰ ਹੱਥ ਮੂੰਹ ਚ ਰੱਖਣਾ ਪੈਂਦਾ ਏ। ਆਪ ਉਸ ਕੋਠੇ ਦੇ ਮਾਲਕ ਨੂੰ ਆਪਣੇ ਧਿਆਨ ਦਾ ਹੱਥ ਦੇ ਕੇ ਰੱਖੀਏ ਅੰਦਰੋਂ, ਤੇ ਧਿਆਨ ਨੂੰ ਬਾਹਰ ਪੜ ਲਿਆਉਣਾ ਏ ਤੇ ਦਵਾਈ ਸ਼ਬਦ ਦੀ ਦੇਣੀ ਏ। ਜਿਹੜੇ ਨੂੰ ਦੀਰਘ ਰੋਗ ਲੱਗਾ ਕੌਮੇ ਦਾ ਵਾਸ਼ਨਾਵਾਂ ਦਾ, ਉਹ ਕੇਵਲ ਇਹ ਸ਼ਬਦ ਦੇ ਜਾਪ ਨਾਲ ਹੀ ਦੂਰ ਹੋਣ ਆਏ। ਪਰ ਦੁਨੀਆਂ ਚਾਹੁੰਦੀ ਨਾ ਸ਼ਬਦ ਦੀ ਦਵਾਈ ਨਾ ਛਕਣ ਨੂੰ ਕਹੋ, ਹੋਰ ਕੋਈ ਤਰੀਕਾ ਦੱਸ ਦਿਓ ਤੀਰਥ ਯਾਤਰਾ ਦਾ, ਉਹ ਕਰ ਲਾਂਗੇ। ਨਦੀ ਨਦੀ ਚ ਪੈਸੇ ਸੁੱਟਣੇ ਉਹ ਸੁੱਟ ਲਾਂਗੇ, ਕਿਧਰੇ ਦੀਪੇ ਬਾਲਣੇ ਕੋ ਸਭੋ ਕੁਝ ਕਰ ਲਾਂਗੇ, ਪਰ ਆ ਘਰ ਬੈਠ ਕੇ ਵਾਹਕੂ ਵਾਹਕੂ ਨਹੀਂ ਜੇ ਹੁੰਦਾ। ਤੇ ਸਾਹਿਬ ਕਹਿੰਦੇ ਦੇ ਤੋਂ ਬਗੈਰ ਤੇਰਾ ਗੁਜ਼ਾਰਾ ਨਹੀਂ ਹੋਣਾ, ਇਹ ਤੈਨੂੰ ਦਵਾਈ ਔਖੇ ਸੌਖੇ ਹੋ ਕੇ ਖਵਾਣੀ ਪਵੇਗੇ।
ਜਬ ਸ਼ਬਦ ਨਾ ਮਨ ਸਮਝਾਇਓ ਕਾਜੈ ਕਰਨ ਬਾਜ ਸੰਭਾਇਓ।
ਕਹਿਣ ਲੱਗੇ ਜਦੋਂ ਇਸ ਗੁਰੂ ਸ਼ਬਦ ਨਾਲ ਇਹ ਮਨ ਨੂੰ ਸਮਝਾਵਾਂਗੇ ਤੇ ਜਿਵੇਂ ਘੋੜੇ ਦਾ ਇੱਕ ਕਾਜ, ਪਿਆਰਿਓ ਜਿਵੇਂ ਉਹ ਕਾਜਾ ਕਰਨਾ, ਜਿਵੇਂ ਮੈਂ ਪਹਿਲਾਂ ਦੱਸਿਆ ਵਿੱਚ ਖਰਚ ਰੱਖਣਾ, ਇੱਕ ਹੋਰ ਹੁੰਦਾ ਚੀਜ਼ ਉਹ ਮੂੰਹ ਚ ਘੋੜੇ ਦੀ ਪਾਕ ਪਿੱਛੇ ਬੰਨ ਛੱਡਦੇ ਨੇ ਤਾਂ ਕਿ ਥੋੜਾ ਚਿਰ ਖੁੱਲਾ ਰਹੇ, ਰਾਤ ਨੂੰ ਵਗਣ ਸਾਰੀਆਂ ਉਹਦੇ ਨਾਲ ਰੋਗ ਦੂਰ ਹੁੰਦਾ ਏ। ਕਹਿੰਦੇ ਜਿਵੇਂ ਉਹਦਾ ਕਾਜਾ ਕਰੀਦਾ, ਇਵੇਂ ਇਸ ਮਨ ਦਾ ਤਾਜ਼ਾ ਕਰਨਾ ਹੈ।
ਜਨਮ ਮਰਨ ਕੇ ਰੋਗ ਵਿਸਾਰਾ ਇਹ ਸ਼ਾਂਤ ਕੇ ਤਪ ਜੋ ਸੁਹਾਰਾ।
ਇਹਦੇ ਨਾਲ ਸਤਿਗੁਰੂ ਜੀ ਆਖਦੇ ਨੇ ਜਨਮ ਤੇ ਮਰਨ ਦੇ ਰੋਗ ਕੱਟੇ ਜਾਣ ਕੇ ਗੁਰੂ ਸ਼ਬਦ ਦੇ ਅਭਿਆਸ ਨਾਲ। ਸਤਿਗੁਰੂ ਜੀ ਕਹਿੰਦੇ ਇਹ ਸ਼ਾਂਤ ਕੇ ਤਪ ਹੈ ਜਿਹੜਾ ਆਪਾਂ ਸਾਰਿਆਂ ਨੇ ਕਰਨਾ ਏ। ਇਹਦੇ ਨਾਲ ਕੀ ਹੁੰਦਾ ਗੁਰੂ ਕੇ ਪਿਆਰਿਓ, ਉਹ ਜਿਹੜੇ ਜੀਵਨ ਜਿਹਦੇ ਤੇ ਮਿਲਿਆ ਉਹ ਕਾਰਜ ਪੂਰਾ ਹੋਏਗਾ। ਇਹਨਾਂ ਨੇ ਤਿੰਨਾਂ ਨੇ ਬਚਨ ਪਾਲਿਆ, ਸੁਖੀ ਹੋਏ ਤੇ ਆਪਾਂ ਵੀ ਖੋਵਾਂਗੇ। ਰਲ ਕੇ ਆਖੋ ਫਿਰ ਦੋ ਚਾਰ ਮਿੰਟ ਜੇ, ਵਾਹਿਗੁਰੂ 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 ਵਾਹਿਗੁਰੂ
ਆਏ ਗੁਰੂ।
ਦੇ ਸਦਾ ਹੀ ਇਸ ਗੁਰੂ ਸ਼ਬਦ ਦਾ ਧਿਆਨ ਕਰਨਾ ਤੇ ਇਹਦਾ ਜਾਪ ਕਰਨਾ, ਇਹ ਹੈ ਸਾਡਾ ਸ਼ਾਂਤ ਕੀ ਤਪ, ਜਿਹਦੇ ਨਾਲ ਅਸੀਂ ਪਰਮੇਸ਼ਰ ਜੀ ਦੇ ਘਰ ਤੱਕ ਅਸੀਂ ਪਿਆਰੇ ਸਫ਼ਰ ਆਪਣਾ ਸ਼ੁਰੂ ਕਰਾਂਗੇ। ਅਗਲਾ ਪ੍ਰਸੰਗ ਆਪਾਂ ਕੱਲ ਨੂੰ ਸ਼ੁਰੂ ਕਰਾਂਗੇ, ਇਹਦੇ ਨਾਲ ਸੰਬੰਧਿਤ ਹੋਏਗਾ ਥੋੜਾ, ਪਰ ਇਸਦਾ ਅਗਲਾ ਪਾਠ ਹੋਏਗਾ। ਸਤਿਗੁਰੂ ਕਿਰਪਾ ਕਰਨ, ਆਪਾਂ ਰਲ ਮਿਲ ਕੇ ਇਸੇ ਤਰ੍ਹਾਂ ਗੁਰੂ ਪਿਤਾ ਦੀਆਂ ਵਡਿਆਈਆਂ ਕਰਦੇ ਰਹੀਏ। ਹੋਰ ਚੁੱਪ ਦੀ ਖਿਮਾ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ।